ਗੌੜੀ ਰਾਗ ਦੇ ਵਿੱਚ ਗੁਆਰੇ ਦੀ ਜਾਤੀ ਹੈ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸੋ ਅੱਜ ਦੇ ਸ੍ਰੀ ਮੁੱਖ ਵਾਕ ਅਸ਼ਟਪਦੀਆਂ ਵਿੱਚੋਂ ਹਨ, ਅੱਠ ਪੌੜੀਆਂ ਦਾ ਸ਼ਬਦ ਹੋਵੇਗਾ। ਸਤਿਗੁਰੂ ਜੀ ਨੇ ਰਹਾਉ ਦੀਆਂ ਪੰਕਤੀਆਂ ਵਿੱਚ ਸ਼ਬਦ ਦਾ ਅਸਲ ਪ੍ਰਯੋਜਨ ਦੱਸਿਆ। ਇਹ ਸ਼ਬਦ ਅਸੀਂ ਕਿਉਂ ਉਚਾਰਿਆ, ਇਹਦਾ ਮੁੱਖ ਨਿਸ਼ਾਨਾ ਕੀ ਹੈ? ਮਹਾਰਾਜ ਫਰਮਾਉਂਦੇ ਨੇ, ਐਸਾ ਜੱਗ ਦੇਖਿਆ ਜੂ ਆਰੀ, ਸਭ ਸੁੱਖ ਮੰਗੈ ਨਾਮ ਵਿਸਾਰੀ ਰਹਾਉ। ਇਹ ਜਿਹੜਾ ਸੰਸਾਰ ਹੈ ਜਾਂ ਜੱਗ ਦਾ ਅਰਥ ਇੱਥੇ ਜੀਵ ਹੈ, ਇਹ ਜੀਵ ਇਸ ਤਰ੍ਹਾਂ ਦਾ ਜਵਾਰੀ ਮਸਖਰਾ ਦੇਖਿਆ ਜੋ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ ਭੁਲਾ ਕੇ ਸਾਰੇ ਸੁੱਖ ਮੰਗਦਾ। ਇਹ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਨੇ ਸ਼ਬਦ ਦਾ ਪ੍ਰਯੋਜਨ ਮੁੱਖ ਰੱਖਿਆ ਔਰ ਇਸ ਜੀਵ ਦੀ ਜਿਹੜੀ ਹਾਲਾਤ ਨੇ ਅੰਦਰਲੇ ਬਾਹਰਲੇ ਸਾਰੇ ਸੰਸਾਰ ਦੇ, ਜੋ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਸਿੱਖਿਆ ਦਿੱਤੀ ਆ, ਉਹ ਸਿੱਧੀ ਸਿੱਖਿਆ ਲੈਣ ਦੀ ਬਜਾਏ ਇਨਡਾਇਰੈਕਟਲੀ ਸਿੱਖਿਆ ਆਪਾਂ ਹੋਰ ਧਰਮਾਂ ਦੇ ਰਾਹੀਂ ਪ੍ਰਾਪਤ ਕਰਨੀ। ਫਲਾਨੇ ਥਾਂ ਤੇ ਬੜਾ ਲਿਖਿਆ, ਫਲਾਨੇ ਥਾਂ ਤੇ ਫਲਾਨੇ ਵਿੱਚ ਆਹ ਬੜਾ ਕਿਹਾ, ਜਿੰਨਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇੰਨਾ ਵੱਡਾ ਖਜ਼ਾਨਾ ਦੁਨੀਆਂ ਦੇ ਕਿਸੇ ਧਰਮ ਦੇ ਕੋਲ ਨਹੀਂ ਹੈ, ਕਿਸੇ ਪਾਸ ਵੀ ਨਹੀਂ ਹੈ, ਇਹਦੇ ਪਾਸ ਮਾਤਰ ਵੀ ਨਹੀਂ ਹੈ। ਸੋ ਇਸ ਕਰਕੇ ਆਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨਾ ਉੱਚਾ ਉਪਦੇਸ਼ ਕਰਦੇ ਨੇ, ਸਤਿਗੁਰੂ ਜੀ ਦਾ ਉਪਦੇਸ਼ ਜਦੋਂ ਆਪਾਂ ਅੱਜ ਸੁਣਦੇ ਹਾਂ, ਇਹ ਅੱਜ ਸਮਝ ਨਹੀਂ ਲੱਗਦਾ। ਜਿਹੜੀ ਅੱਜ ਕਥਾ ਸੁਣੀ ਹੈ, ਕਈ ਵਾਰ ਇਹ ਕਥਾ ਸਾਲ ਬਾਅਦ ਸਮਝ ਪੈਂਦੀ ਹੈ, ਕਈ ਵਾਰ ਇਹ ਗੱਲਾਂ ਪੰਜ ਪੰਜ ਸਾਲਾਂ ਬਾਅਦ ਸਾਹਮਣੇ ਆਉਂਦੀਆਂ ਤਾਂ ਯਕੀਨ ਹੁੰਦਾ ਕਿ ਮਹਾਰਾਜ ਨੇ ਆਹ ਬਚਨ ਬਿਲਕੁਲ ਸੱਚ ਕਿਹਾ। ਜਦੋਂ ਬੈਠਾ ਸੀ ਸ਼ਾਹਜਹਾਂ ਜੇਲ੍ਹ ਦੇ ਵਿੱਚ, ਸਿੱਖ ਬਾਹਰ ਪਾਠ ਕਰ ਰਿਹਾ ਸੀ ਔਰ ਖੜਾ ਬਰਛੇ ਤੇ ਪਹਿਰੇ ਤੇ ਉਸ ਵਕਤ, ਕਿਉਂਕਿ ਉਹ ਨੌਕਰੀ ਕਰਦਾ ਸੀ ਬਾਦਸ਼ਾਹ ਦੀ, ਉਹਨੇ ਕਿਹਾ ਸੀ, ਨਜ਼ਰੋ ਪੱਠੀ ਜੇ ਕਰੇ ਸੁਲਤਾਨਾ ਕਹਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਸ਼ਾਹਜਹਾਂ ਨੇ ਖਿੱਚ ਕੇ ਕਿਹਾ ਸੀ, ਪਹਿਲਾਂ ਜਦੋਂ ਗੱਦੀ ਤੇ ਸੀ ਉਸ ਵਕਤ, ਇਹ ਗੁਰੂ ਨਾਨਕ ਸਾਹਿਬ ਨੇ ਝੂਠ ਲਿਖਿਆ, ਇਹ ਗਲਤ ਹੈ। ਪਰ ਜਦੋਂ ਫਿਰ ਉਹਨੂੰ ਆਪ ਮੰਗਿਆ ਹੋਇਆ ਰੋਟੀ ਵੀ ਨਾ ਮਿਲੀ ਕਿਸੇ ਥਾਂ ਤੋਂ, ਕੈਦ ਕੀਤਾ ਹੋਇਆ ਸੀ, ਹੱਥ ਪਿੱਛੇ ਨੂੰ ਬੰਨੇ ਹੋਏ ਸੀ, ਉਸ ਵਕਤ ਜਦੋਂ ਗੋਡਣੀਆਂ ਥੱਲੇ ਲਾ ਕੇ ਖੇਤ ਵਿੱਚੋਂ, ਛੋਲਿਆਂ ਦੇ ਖੇਤ ਵਿੱਚੋਂ ਜਾ ਕੇ, ਛੋਲਿਆਂ ਦੇ ਪੱਤੇ ਛੋਟੇ ਛੋਟੇ ਉਹਨੂੰ ਲੁੰਗ ਕਹਿੰਦੇ ਨੇ, ਉਹ ਖਾਣੀ ਪਈ, ਕਹਿੰਦਾ ਗੁਰੂ ਨਾਨਕ ਦੇਵ ਜੀ ਠੀਕ ਕਹਿੰਦੇ ਸੀ ਬਈ, ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏਂਦਾ। ਜੇ ਰੱਬ ਦੀ ਨਿਗਾਹ ਪੁੱਠੀ ਹੋ ਜਾਏ ਤਾਂ ਬਾਦਸ਼ਾਹ ਨੂੰ ਵੀ ਘਾਹ ਖਾਣ ਲਾ ਦਿੰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਦੀ ਕਹੀ ਹੋਈ ਜਿਹੜੀ ਕੋਈ ਵੀ ਬਚਨ ਹੈ, ਮਹਾਰਾਜ ਨੇ ਜੋ 500 ਸਾਲ ਪਹਿਲਾਂ ਕਿਹਾ ਸੀ, ਉਹ ਸਾਇੰਸਦਾਨ ਅੱਜ ਸਿੱਧ ਕਰ ਰਹੇ ਨੇ। ਕਿਉਂਕਿ ਜਿੱਡੇ ਵੱਡੇ ਗੁਰੂ ਨਾਨਕ ਦੇਵ ਜੀ ਨੇ, ਉਨਾ ਵੱਡਾ ਉਹਨਾਂ ਦਾ ਬਚਨ ਹੈ। ਮਨੁੱਖੀ ਬੁੱਧੀ ਨੂੰ ਸਮਝਣ ਲਈ ਉਹਨੂੰ ਕਈ ਸਾਲ ਲੱਗ ਜਾਂਦੇ ਨੇ। ਇਸ ਕਰਕੇ ਅੱਜ ਜੋ ਸਤਿਗੁਰੂ ਉਪਦੇਸ਼ ਕਰ ਰਹੇ ਨੇ ਕਿ ਜੀਵ ਨੂੰ ਸੁੱਖ ਦੀ ਪ੍ਰਾਪਤੀ ਕਿਉਂ ਨਹੀਂ ਹੁੰਦੀ, ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਹਉਮੈ ਕਰਤਿਆਂ ਨਹਿ ਸੁੱਖ ਹੋਏ। ਆਹ ਜਿਹੜੀ ਆਪਾਂ ਹੰਗਤਾ ਮਮਤਾ ਦੇ ਕਰਮ ਨਾਲ ਹਉਮੈ ਕਰਦੇ ਹਾਂ, ਆਤਮਕ ਸੁੱਖ ਜਿਹੜਾ ਅੰਦਰਲਾ ਸੁੱਖ ਹੈ, ਇਹ ਪ੍ਰਾਪਤ ਨਹੀਂ ਹੁੰਦਾ। ਦੁਨਿਆਵੀ ਸੁੱਖ ਆਪਾਂ ਨੂੰ ਪ੍ਰਾਪਤ ਹੋ ਜਾਂਦੇ ਨੇ, ਪਰ ਇੱਥੇ ਆਤਮਕ ਸੁੱਖ ਦੀ ਗੱਲ ਕੀਤੀ ਹੈ। ਕਿਉਂਕਿ ਮਨ ਦੀ ਮਰਜ਼ੀ ਅਨੁਸਾਰ ਜਿਹੜੀ ਮਨਮਤ ਕਰਨੀ ਹੈ, ਇਹਦਾ ਕੀ ਨੁਕਸਾਨ ਹੈ? ਮਨਮਤ ਝੂਠੀ ਸੱਚਾ ਸੋਏ, ਇਹ ਝੂਠੀ ਮਨਮਤ ਹੈ, ਉਹ ਪਰਮਾਤਮਾ ਸੱਚਾ, ਇਸ ਕਰਕੇ ਝੂਠੇ ਦਾ ਸੱਚ ਨਾਲ ਮਿਲਾਪ ਨਹੀਂ ਹੁੰਦਾ। ਆਪਣੇ ਵਿੱਚ ਜਿਹੜੀ ਵਿਚਾਰਯੋਗ ਚੀਜ਼ ਸਾਰਿਆਂ ਵਿੱਚ ਆਪਾਂ ਜੋ ਵਿਚਾਰਨੀ ਹੈ, ਬਾਣੀ ਨੂੰ ਗੁਰਸਿੱਖ ਗੁਰੂ ਘਰਾਂ ਵਿੱਚ ਜਾ ਕੇ ਹੁਕਮਨਾਮਾ ਹਰਿਮੰਦਰ ਸਾਹਿਬ ਤੋਂ ਰੋਜ਼ ਸੁਣਦੇ ਹਾਂ, ਗੁਰੂ ਘਰਾਂ ਵਿੱਚ ਜਾ ਕੇ ਸੁਣਦੇ ਹਾਂ, ਆਸਾ ਦੀ ਵਾਰ ਰੋਜ਼ ਸੁਣਦੇ ਹਾਂ, ਸੁਖਮਨੀ ਸਾਹਿਬ ਦਾ ਪਾਠ, ਪੰਜਾਂ ਬਾਣੀਆਂ ਦਾ ਨਿਤਨੇਮ, ਮੂਲ ਮੰਤਰ ਦਾ ਅਭਿਆਸ, ਗੁਰ ਮੰਤਰ ਦਾ ਅਭਿਆਸ, ਸ਼ਰਵਣ ਕਰਨਾ, ਸ਼ਰਵਣ ਕਰਕੇ ਫਿਰ ਉਹਨੂੰ ਮੰਨ ਕੇ ਕਮਾਉਣਾ, ਇਹ ਆਪਣੇ ਵਿੱਚ ਨਹੀਂ ਹੈ। ਸਾਰੀ ਸੰਗਤ ਸੰਸਾਰ ਭਰ ਵਿੱਚ, ਅੱਜ ਐਤਵਾਰ ਦਾ ਦਿਨ ਹੈ, ਅੱਜ ਸਾਰਿਆਂ ਦੇਸ਼ਾਂ ਦੇ ਗੁਰੂ ਘਰਾਂ 'ਚ ਸੰਗਤ ਇਕੱਠੀ ਹੋਈ ਹੈ ਔਰ ਪਿੱਛੇ ਕਿੰਨੇ ਐਤਵਾਰ ਲੰਘੇ, ਅੱਗੇ ਕਿੰਨੇ ਐਤਵਾਰ ਆਉਣੇ ਨੇ, ਔਰ ਇੰਡੀਆ ਦੇ ਵਿੱਚ ਤਾਂ ਰੋਜ਼ ਹੀ ਦੀਵਾਨ ਸੱਜਦੇ ਨੇ, ਸਰੀ ਦੇ ਵਿੱਚ ਤਾਂ ਹਰ ਰੋਜ਼ ਦੀਵਾਨ ਸੱਜਦੇ ਹੋਣੇ ਆ, ਨਿਊਯਾਰਕ ਦੇ ਵਿੱਚ ਸੰਗਤ ਫਰੀ ਮਾਉਂਟ ਸੰਗਤ ਬਹੁਤ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਸਤਿਗੁਰੂ ਮਹਾਰਾਜ ਜੋ ਉਪਦੇਸ਼ ਕਰਦੇ ਨੇ, ਇਹਨੂੰ ਸਿਰਫ ਅਸੀਂ ਸੁਣਦੇ ਹੀ ਸੁਣਦੇ ਹਾਂ, ਬਸ ਸੁਣ ਕੇ ਇਸ ਨੂੰ ਮੰਨਣ ਵਿੱਚ ਨਹੀਂ ਲਿਆਉਂਦੇ ਤਾਂ ਨਾ ਕਮਾਉਣ ਵਿੱਚ ਹੀ ਆਉਂਦੇ ਹਾਂ। ਜਦੋਂ ਤੱਕ ਇਹ ਉਪਦੇਸ਼ ਸੁਣ ਕੇ ਆਪਣਾ ਮਨ ਤਾਂ ਨਹੀਂ ਹੁੰਦੀ ਉਪਦੇਸ਼ ਦੀ ਤੇ ਉਹ ਕਮਾਇਆ ਨਹੀਂ ਜਾਂਦਾ, ਪਹਿਰਾ ਨਹੀਂ ਦਿੰਦੇ, ਆਪਣੀ ਹਉਮੈ ਦਾ ਤਿਆਗ ਨਹੀਂ ਕਰਦੇ, ਸਤਿਗੁਰੂ ਕਹਿੰਦੇ ਉਦੋਂ ਤੱਕ ਆਤਮਕ ਸੁੱਖ ਨਹੀਂ ਹੈ। ਹਉਮੈ ਹੁੰਦੀ ਆ ਆਪਣੇ ਸਰੀਰ ਦੀ, ਰੂਪ ਰੰਗ ਦੀ, ਹਉਮੈ ਹੁੰਦੀ ਆ ਆਪਣੀ ਜਾਤ ਦੀ, ਪੈਸਿਆਂ ਦੀ, ਆਪਣੇ ਅਹੁਦੇ ਦੀ, ਹਉਮੈ ਹੁੰਦੀ ਆ ਆਪਣੀ ਵਿੱਦਿਆ ਦੀ, ਇਹ ਸਾਰੇ ਪ੍ਰਕਾਰ ਦੀ ਹਉਮੈ ਸਾਡੇ ਕੋਲ। ਪਰ ਗੁਰੂ ਨਾਨਕ ਦੇਵ ਜੀ ਇੰਨੇ ਵੱਡੇ ਸੱਚੇ ਪਾਤਸ਼ਾਹ ਤੇ ਇਨ੍ਹਾਂ ਲੋਕਾਂ ਦੇ ਮਾਲਕ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੱਸੇ ਸਰੂਪ, ਵੀ ਉਹਨਾਂ ਵਿੱਚ ਹਉਮੈ ਕਿਉਂ ਨਹੀਂ ਹੈ? ਜਿਹੜੇ ਬ੍ਰਹਮ ਗਿਆਨ ਵਿੱਚ ਚਲੇ ਗਏ ਗੁਰਸਿੱਖ, ਉਹਨਾਂ ਵਿੱਚ ਹਉਮੈ ਕਿਉਂ ਨਹੀਂ ਹੈ? ਉਹ ਇੰਨੇ ਵੱਡੇ ਹੋ ਕੇ ਵੀ ਨਿਮਰਤਾ ਵਿੱਚ ਨੇ ਤੇ ਅਸੀਂ ਬਿਲਕੁਲ ਹੀ ਛੋਟੇ ਹੋ ਕੇ ਹੰਕਾਰ ਵਿੱਚ ਹੈ। ਇਸੇ ਕਰਕੇ ਆਪਾਂ ਨੂੰ ਕਾਮਯਾਬੀ ਨਹੀਂ ਹੋ ਰਹੀ। ਸਾਰੇ ਪੰਥ ਦੀ ਕਾਮਯਾਬੀ ਹਉਮੈ ਤੇ ਹੀ ਖੜੀ ਹੈ। ਬਸ ਹੁਣ ਕਾਮਯਾਬੀ ਪੰਥ ਦੀ ਜਿੰਨੀ ਸਾਡੇ ਅੰਦਰ ਹਉਮੈ ਆ ਗਈ ਹੈ ਇਸ ਵਕਤ, ਉਹ ਹਉਮੈ ਕਰਕੇ ਹੀ ਕੋਈ ਕਾਮਯਾਬੀ ਨਹੀਂ ਹੋ ਰਹੀ। ਕਿਉਂਕਿ ਸਤਿਗੁਰੂ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾ ਇੱਕ ਠਾਏ। ਜਦੋਂ ਸਤਿਗੁਰੂ ਰੋਜ਼ ਇਹ ਉਪਦੇਸ਼ ਕਰਦੇ ਨੇ ਵੀ ਹਉਮੈ ਛੱਡੋ ਭਾਈ, ਹਉਮੈ ਛੱਡੋ ਭਾਈ, ਫਿਰ ਆਪਾਂ ਨੂੰ ਹਉਮੈ ਛੱਡਣੀ ਚਾਹੀਦੀ ਹੈ, ਕੋਸ਼ਿਸ਼ ਕਰਨੀ ਚਾਹੀਦੀ ਹੈ, ਸਿੱਖਣਾ ਚਾਹੀਦਾ ਹੈ। ਤੁਸੀਂ ਕਥਾ ਵਿੱਚ ਠੀਕ ਹੈ ਆ ਕੇ ਬੈਠੇ ਚਲੇ ਗਏ। ਮੇਰਾ ਕਈ ਵਾਰੀ ਖਿਆਲ ਬਣਦਾ ਕਿ ਅਸੀਂ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਜਾਂ ਹੋਰ ਮਹਾਂਪੁਰਖਾਂ ਦੇ ਦੀਵਾਨਾਂ ਵਿੱਚ ਜਦੋਂ ਉਪਦੇਸ਼ ਕਰਦੇ ਜਾਂ ਕਥਾ ਕੀਰਤਨ ਹੁੰਦਾ ਸ਼ਰਵਣ ਕਰਨ ਤੋਂ ਬਾਅਦ, ਫਿਰ ਉਹਨਾਂ ਕੋਲ ਬੈਠ ਕੇ ਬਾਅਦ ਵਿੱਚ ਫਿਰ ਵੀ ਉਹਨਾਂ ਤੋਂ ਬਹੁਤ ਕੁਛ ਐਸਾ ਸਿੱਖਣਾ, ਹਉਮੈ ਦਾ ਤਿਆਗ ਕਿਵੇਂ ਕਰਨਾ। ਹਉਮੈ ਦਾ ਤਿਆਗ ਜਿਹੜਾ ਗੱਲੀ ਨਹੀਂ ਹੁੰਦਾ, ਇਹ ਪ੍ਰੈਕਟੀਕਲੀ ਹੁੰਦਾ। ਅਸਲ ਵਿੱਚ ਅਸੀਂ ਮਹਾਂਪੁਰਖਾਂ ਨੇ ਆਪ ਪੀੜ੍ਹੀ ਲੈ ਕੇ ਬਹਿ ਜਾਣਾ ਲੰਗਰ 'ਚ, ਅਤੇ ਫਿਰ ਉਹਨਾਂ ਨੇ ਆ ਜਾ ਤੂੰ ਵੀ ਬਹਿ ਜਾ, ਜੇ ਭਾਂਡੇ ਮਾਂਜ ਲੈ, ਉਹ ਖੁੰਡੀ ਰੱਖ ਕੇ ਕੋਲੇ ਆਪਣੀ, ਨਾਲੇ ਬਜ਼ੁਰਗ ਸੀ 80 ਸਾਲ ਦੇ, ਉਹ ਭਾਰਾ ਸੀ ਸਰੀਰ, ਉਹਨਾਂ ਨੇ ਆਪ ਭਾਂਡੇ ਮਾਂਜਣੇ, ਨਾਲੇ ਸਾਨੂੰ ਕੋਲ ਬਿਠਾ ਲੈਣਾ, ਇੱਥੇ ਤੂੰ ਵੀ ਲੈ ਲਾ, ਲਾ ਦੋ ਬਾਟੀਆਂ ਤੂੰ ਮੈਂ, ਨਾਲੇ ਕਹੀ ਜਾਣਾ ਜਿਵੇਂ ਜਿਵੇਂ ਮਾਂਜੇਗਾ ਨਾ ਐਂ ਮਨ ਸਾਫ਼ ਹੋਈ ਜਾਣਾ, ਜਿਉਂ ਜਿਉਂ ਭਾਂਡੇ ਮਾਂਜਾਂਗੇ। ਭਾਵੇਂ ਉਹ ਬਜ਼ੁਰਗ ਸੀਗੇ ਪਰ ਝਾੜੂ ਚੱਕ ਕੇ ਕਈ ਵਾਰੀ ਉਹਨਾਂ ਨੇ ਥੋੜ੍ਹਾ ਜਿਹਾ ਲਾ ਦੇਣਾ, ਇਹ ਨਾ ਹਉਮੈ ਨਹੀਂ ਆਉਂਦੀ ਭਾਈ, ਝਾੜੂ ਜ਼ਰੂਰ ਲਾਇਆ ਕਰਨਾ ਆਪਾਂ ਨੇ। ਇਸ ਕਰਕੇ ਮਹਾਂਪੁਰਖਾਂ ਦੇ ਨਾਲ ਰਹਿਣ ਕਰਕੇ ਨਾ ਪ੍ਰੈਕਟੀਕਲੀ ਜਿਹੜੀ ਲਾਈਫ ਹੈ, ਹਉਮੈ ਦਾ ਤਿਆਗ ਕਰਨਾ ਕਿਵੇਂ, ਨਿਮਰਤਾ ਵਿੱਚ ਆਉਣਾ ਕਿਵੇਂ ਆਪਾਂ ਨੇ? ਕਿਉਂਕਿ ਆਪਾਂ ਜੇ ਪਰਮਾਤਮਾ ਤੱਕ ਪਹੁੰਚਣਾ ਤਾਂ ਪਰਮਾਤਮਾ ਤਾਂ ਅੱਤ ਦਰਜੇ ਦੀ ਨਿਮਰਤਾ। ਮਹਾਰਾਜ ਕਹਿੰਦੇ ਨੇ ਇਹ ਝੂਠੀ ਨਿਮਰਤਾ ਜਿਹੜੀ ਅਹੰਕਾਰ ਹੈ ਸਾਡਾ ਤੇ ਪਰਮਾਤਮਾ ਸੱਚਾ ਹੈ, ਇਸੇ ਕਰਕੇ ਹੀ ਸਾਡਾ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਿਆ। ਸਗਲ ਭਗੂ ਤੇ ਭਾਵੈ ਦੋਏ, ਸੋ ਕਮਾਵੈ ਧੁਰ ਲਿਖਿਆ ਹੋਏ। ਦੋਏ ਹੁੰਦਾ ਦਵੈਤ, ਦਵੈਤ ਭਾਵਨਾ ਦੇ ਧਾਰਨ ਕਰਕੇ ਸਾਰੇ ਜਿਹੜੇ ਜੀਵ ਨੇ ਬਗੂਤੇ ਤੋਂ ਭਾਵ ਉਹ ਖਰਾਬ ਹੀ ਹੋਈ ਜਾਂਦੇ ਨੇ। ਹੁਣ ਆਪਾਂ ਇਹ ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨਾ ਸੋਹਣਾ ਉਪਦੇਸ਼ ਹੈ, ਪਹਿਲੀ ਗੱਲ ਤਾਂ ਆਪਾਂ ਦੇਖੀਏ ਹਉਮੈ ਬੜੀ ਸਾਰਿਆਂ 'ਚ, ਹੁਣ ਸਤਿਗੁਰੂ ਕਹਿੰਦੇ ਈਰਖਾ ਬੜੀ ਹੈ ਸਾਰਿਆਂ 'ਚ। ਇਹ ਤਾਂ ਆਪਾਂ ਪ੍ਰਤੱਖ ਹੀ ਦੇਖ ਰਹੇ ਵੀ ਈਰਖਾ ਕਿੰਨੀ ਆਪਸ ਵਿੱਚ, ਹਰ ਇੱਕ ਦੀ ਆਪਸ ਵਿੱਚ ਈਰਖਾ ਹੈ। ਕਹਿੰਦੇ ਫੁੱਟੀ ਅੱਖ ਨਹੀਂ ਪਾਉਂਦਾ ਇੱਕ ਦੂਜੇ ਨੂੰ ਕੋਈ ਕੋਈ ਐਸੇ ਮਹਾਂਪੁਰਖ ਪਟਿਆਲੇ 'ਚ ਹੋਏ, ਯਾਨੀ ਦਿਆਲ ਸਿੰਘ ਜੀ, ਉਹ ਪਹਿਲਾਂ ਬਚਨ ਕਿਹਾ ਕਰਦੇ ਸੀ, ਬੜੇ ਸਾਲ ਪੁਰਾਣੀ ਗੱਲ ਹੈ, ਕਹਿੰਦੇ ਕੋਈ ਸਮਾਂ ਆ ਜਾਉ ਭਾਈ ਦੋ ਸਿੱਖ ਇਕੱਠੇ ਨਹੀਂ ਬੈਠਿਆ ਕਰਨਗੇ, ਇੰਨੀ ਸਿੱਖਾਂ 'ਚ ਨਫ਼ਰਤ ਤੇ ਈਰਖਾ ਤੇ ਹਉਮੈ ਹੋ ਜਾਣੀ ਹੈ। ਕਹਿੰਦੇ ਜਦੋਂ ਦੋ ਸਿੱਖ ਵੀ ਇਕੱਠੇ ਬਹਿਣੋਂ ਹਟ ਕੇ ਫਿਰ ਇਹ ਗੁਰੂ ਸਾਹਿਬ ਹੀ ਇਹਨਾਂ ਦਾ ਭਲਾ ਕਰਨਗੇ। ਹੁਣ ਦੇਖ ਲਓ ਆਪਾਂ ਆਪ 'ਚ ਇਹ ਗੱਲ ਬੈਠ ਕੇ, ਅੱਜ ਆਪਾਂ ਜੇ ਸਤਸੰਗ ਵਿੱਚ ਆਏ ਹਾਂ, ਸਤਸੰਗਤ ਦਾ ਮਤਲਬ ਇਹ ਹੁੰਦਾ ਕਿ ਆਪਾਂ ਜਿੱਥੇ ਬਹਿ ਕੇ ਆਪਣੇ ਔਗੁਣਾਂ ਦੀ ਵਿਚਾਰ ਕਰ ਸਕੀਏ ਤੇ ਗੁਣਾਂ ਨੂੰ ਗ੍ਰਹਿਣ ਕਰ ਸਕੀਏ। ਇੱਕ ਦੂਜੇ ਨੂੰ ਦੇਖ ਕੇ ਸਾਡੀ ਕਿੰਨੀ ਈਰਖਾ ਹੈ, ਔਰ ਆਪਾਂ ਦੇਖ ਹੀ ਰਹੇ ਹਾਂ ਕਿ ਹਰ ਪਾਸੇ ਈਰਖਾ ਹੀ ਈਰਖਾ। ਸਤਿਗੁਰੂ ਕਹਿੰਦੇ ਸਗਲ ਬਗੂਤੇ ਭਾਵੈ ਦੋਏ, ਸੋ ਕਮਾਵੈ ਧੁਰ ਲਿਖਿਆ ਹੋਏ। ਪਰਮੇਸ਼ਰ ਦੇ ਨਾਮ ਨੂੰ ਉਹੀ ਕਮਾਉਂਦਾ ਜਿਹਦੇ ਮੱਥੇ ਤੇ ਧੁਰੋਂ ਹੀ ਸ੍ਰੇਸ਼ਟ ਲੇਖ ਲਿਖਿਆ ਹੁੰਦਾ। ਦਵੈਸ਼ ਈਰਖਾ ਕਰਕੇ ਸਾਰੇ ਇੱਕ ਦੂਜੇ ਨਾਲ ਨਫ਼ਰਤ ਕਰਕੇ ਖਰਾਬ ਹੋ ਰਹੇ ਨੇ। ਹੁਣ ਆਪਣਾ ਮੇਲ ਕਿਵੇਂ ਹੋ ਸਕਦਾ ਜਦੋਂ ਇੱਕ ਬੰਦਾ ਹਉਮੈ ਦਾ ਤਿਆਗ ਤੇ ਈਰਖਾ ਦਾ ਤਿਆਗ ਕਰਕੇ ਬੈਠਾ, ਉਹਦੀ ਕਿਸੇ ਨਾਲ ਈਰਖਾ ਨਹੀਂ ਦੁਨੀਆਂ ਦੇ ਵਿੱਚ। ਦੁਨੀਆਂ ਵਿੱਚ ਜਦੋਂ ਸਾਡੀ ਕਿਸੇ ਨਾਲ ਵੀ ਈਰਖਾ ਨਹੀਂ, ਸਾਡੇ ਮਨਾਂ 'ਚ ਹਰੇਕ ਦਾ ਸਤਿਕਾਰ ਹੈ, ਤਾਂ ਈਰਖਾ ਵਾਲੇ ਵਿਅਕਤੀ ਕਹਿੰਦੇ ਨੇ ਕਿ ਤੂੰ ਇਹਨਾਂ ਨਾਲ ਈਰਖਾ ਕਿਉਂ ਨਹੀਂ ਕਰਦਾ, ਤੂੰ ਵੀ ਸਾਡੇ ਵਰਗਾ ਬਣ। ਹਉਮੈ ਵਾਲਾ ਵਿਅਕਤੀ ਜਿਹੜਾ ਹਉਮੈ ਦਾ ਤਿਆਗੀ ਨੂੰ ਕਹਿੰਦਾ ਤੂੰ ਹਉਮੈ ਦਾ ਤਿਆਗ ਕਿਉਂ ਕੀਤਾ, ਤੂੰ ਹਉਮੈ ਕਿਉਂ ਨਹੀਂ ਕਰਦਾ। ਲੋਕ ਸਾਨੂੰ ਥੱਲੇ ਨੂੰ ਖਿੱਚਣ ਦਾ ਯਤਨ ਕਰਦੇ ਨੇ ਕਿ ਤੁਸੀਂ ਵੀ ਹਉਮੈ ਕਰੋ ਭਾਈ, ਤੁਸੀਂ ਵੀ ਈਰਖਾ ਕਰੋ। ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਈਰਖਾ ਦਾ ਉਪਦੇਸ਼ ਨਹੀਂ ਕਰਦੇ, ਜਦੋਂ ਕਿ ਸਤਿਗੁਰੂ ਨਫ਼ਰਤ ਦਾ ਉਪਦੇਸ਼ ਨਹੀਂ ਕਰਦੇ, ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਹੁਣੇ ਹੀ ਕਿਹਾ ਸੀ ਭਾਈ ਸਾਹਿਬ ਨੇ ਬਈ ਗੁਰੂ ਗ੍ਰੰਥ ਸਾਹਿਬ ਦੇ ਅਸਲ ਵਿੱਚ ਮੈਂ ਅੱਜ ਇੱਕ ਗੱਲ ਥੱਲੇ ਹੀ ਵਿਚਾਰ ਕਰ ਰਿਹਾ ਸੀ ਵੀ ਇਹ ਜਿਹੜੇ ਸਾਡੇ ਗੁਰਸਿੱਖ ਨੇ ਅੰਮ੍ਰਿਤਧਾਰੀ ਸਭ ਠੀਕ ਹੈ, ਇਹਨਾਂ ਦੀਆਂ ਗੱਲਾਂ ਨਿਤਨੇਮੀ ਪ੍ਰੇਮੀ ਆ, ਪਰ ਤੁਹਾਡੇ ਵਿੱਚੋਂ ਦਸਾਂ ਗੁਰਾਂ ਦਾ ਇਤਿਹਾਸ ਕਿਸੇ ਨੇ ਵੀ ਨਹੀਂ ਸੁਣਿਆ। ਕੋਈ ਇੱਕ ਅੱਧਾ ਬੈਠਾ ਹੋਊਗਾ, ਦੋ ਬੰਦੇ ਚਾਰ ਮਿਲ ਜਾਣ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਕਿਸੇ ਨੇ ਅੱਜ ਤੱਕ ਸੁਣੀ ਹੀ ਨਹੀਂ। ਉਹ ਜਿਹੜੀ ਸਿੱਖੀ ਹੁਣ ਸਾਡੇ ਕੋਲ ਆ ਸਾਰਿਆਂ ਕੋਲ, ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਕਦੇ ਕਥਾ ਨਹੀਂ ਸੁਣੀ, ਦਸਾਂ ਗੁਰਾਂ ਦਾ ਇਤਿਹਾਸ ਨਹੀਂ ਸੁਣਿਆ, ਉਹਦੇ ਕੋਲ ਸਿੱਖੀ ਕਿਹੜੀ ਆ ਉਹ ਦੇਖਣੀ ਆਪਾਂ, ਉਹ ਕਿਹੜੀ ਸਿੱਖੀ ਲਈ ਫਿਰਦਾ ਵੀ ਉਹਨੇ ਕਦੇ ਇਤਿਹਾਸ ਤਾਂ ਸੁਣਿਆ ਨਹੀਂ, ਨਾ ਉਹਨੇ ਕਦੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਸੁਣੀ ਹੈ, ਨਾ ਉਹ ਸਿਧਾਂਤ ਨੂੰ ਸਮਝਦਾ ਹੈ। ਉਹ ਇੱਕ ਸਿੱਖੀ ਇਹੀ ਜਿਹੀ ਹੈ ਜਿਹੜੀ ਆਮ ਲੋਕਾਂ ਕੋਲ ਇਕੱਠੀ ਹੋਈ ਵੀ ਹੈ ਸਾਡੇ ਕੋਲ, ਆਹ ਨਹੀਂ ਠੀਕ ਹੋਣਾ ਚਾਹੀਦਾ, ਐਂ ਹੋਣਾ ਚਾਹੀਦਾ ਕਰਕੇ ਜਿਹੜੀ ਲੋਕਾਂ ਨੇ ਸਿੱਖੀ ਵੰਡੀ ਹੋਈ ਸਾਨੂੰ, ਉਸ ਸਿੱਖੀ ਦਾ ਅਤੇ ਗੁਰੂ ਗ੍ਰੰਥ ਸਾਹਿਬ ਦੀ ਸਿੱਖੀ ਦਾ ਬਹੁਤ ਫਰਕ ਹੈ। ਜਿਹੜੀ ਸਿੱਖੀ ਗੁਰੂ ਗ੍ਰੰਥ ਸਾਹਿਬ ਬਣਦੇ ਨੇ ਉਹ ਸਿੱਖੀ ਆਪਾਂ ਆਪਣੇ 'ਚ ਪੈਦਾ ਕਰੀਏ। ਕਿੱਥੇ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼, ਕਿੱਥੇ ਤੱਤੀਆਂ ਤਵੀਆਂ 'ਤੇ ਬਹਿ ਕੇ ਪਾਤਸ਼ਾਹ ਕਹਿੰਦੇ ਤੇਰਾ ਕੀਆ ਮਿੱਠਾ ਲਾਗਿਆ ਹਰ ਨਾਮ ਪਦਾਰਥ ਨਾਨਕ ਮੰਗੈ, ਕਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣੇ ਆਈ। ਸਾਡੇ ਮਨਾਂ ਦੇ ਵਿੱਚ ਜਿਹੜੀ ਈਰਖਾ ਦਵੈਸ਼ ਹੈ ਇਹਨੂੰ ਸਤਿਗੁਰੂ ਕਹਿੰਦੇ ਇਹਨੂੰ ਹਟਾਓ ਪਹਿਲਾਂ, ਕਿਉਂਕਿ ਉੱਥੇ ਨਾਮ ਦਾ ਵਾਸਾ ਨਹੀਂ ਹੋਣਾ। ਐਸਾ ਜਗ ਦੇਖਿਆ ਜੂਆਰੀ ਸਭ ਸੁੱਖ ਮੰਗੈ ਨਾਮ ਵਿਸਾਰੀ ਰਹਾਓ। ਇਹ ਜੀਵ ਇਸ ਤਰ੍ਹਾਂ ਦਾ ਜਵਾਰੀ ਮਸ਼ਕਰਾ ਦੇਖਿਆ ਕਿ ਸਾਰੇ ਜੋ ਸੀਗੇ ਸੁੱਖ ਮੰਗਦਾ ਪਰਮਾਤਮਾ ਤੋਂ, ਪਰ ਉਹਦੇ ਨਾਮ ਨੂੰ ਜਪੇ ਤੋਂ ਬਿਨਾਂ ਹੀ। ਅੱਜ ਆਪਾਂ ਸਾਰੇ ਜਣੇ ਨਾਮ ਨੂੰ ਵਿਸਾਰ ਕੇ ਸੁੱਖ ਮੰਗਦੇ ਹਾਂ। ਅਸੀਂ ਆਪਣੇ ਬੱਚੇ ਨੂੰ ਪੜ੍ਹਾਉਣ 'ਤੇ ਕਿੰਨਾ ਜ਼ੋਰ ਲਾਉਂਦੇ ਹਾਂ, ਤੁਸੀਂ ਸਾਰੇ ਬੱਚੇ ਪਾਲੇ ਹੀ ਆ, ਬਚਪਨ ਤੋਂ ਲੈ ਕੇ ਕਿੰਨੀ ਮਿਹਨਤ ਹੋਈ ਆਪਣੇ ਬੱਚਿਆਂ 'ਤੇ, ਛੱਡ ਕੇ ਆਓ, ਲੈ ਕੇ ਆਓ, ਪੜ੍ਹਾਓ ਲਿਖਾਓ, ਪੈਸੇ ਖਰਚੋ, ਕਦੇ ਡਾਂਟ ਫਾਂਟ ਕਰੋ, ਕਦੇ ਪਿਆਰ ਨਾਲ ਪੜ੍ਹਾਓ, ਕਦੇ ਲਾਲਚ ਦੇ ਕੇ ਪੜ੍ਹਾਉਂਦੇ ਹਾਂ। ਆਪਾਂ ਆਪਣੇ ਬੱਚਿਆਂ ਨੂੰ ਹਮੇਸ਼ਾ ਛੋਟਿਆਂ ਨੂੰ ਘੂਰਦੇ ਹੀ ਰਹਿੰਦੇ ਹਾਂ, ਤੂੰ ਐਂ ਨਹੀਂ ਕਰਦਾ, ਤੂੰ ਆਹ ਨਹੀਂ ਕਰਦਾ। ਕਦੇ ਕਦੇ ਮਾਤਾ ਪਿਤਾ ਸਖਤੀ ਵੀ ਵਰਤ ਲੈਂਦੇ ਨਿਆਣਿਆਂ 'ਤੇ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਵੀ ਇਸੇ ਤਰ੍ਹਾਂ ਹੀ ਕਦੇ ਪਿਆਰ ਨਾਲ, ਕਦੇ ਲਾਡ ਨਾਲ, ਕਦੇ ਕਿਵੇਂ, ਕਦੇ ਡਾਂਟ ਕੇ ਵੀ ਪੜ੍ਹਾਉਂਦਾ। ਗੁਰਸਿੱਖਾਂ ਨੂੰ ਇਸ ਪਾਸੇ ਲਾਉਂਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸੁਖੀ ਦੇਖਣਾ ਚਾਹੁੰਦੇ ਨੇ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਦਾ ਕਰਤਾਰਾ, ਮੋਰ ਅੱਛਾ ਨਿਜ ਕਰਦਾ ਕਰੀਆ ਸਭ ਬੈਰਨ ਕੁਵਾਸ ਸੰਘਰੀਆ। ਸਤਿਗੁਰੂ ਮਹਾਰਾਜ ਸਾਡੇ ਉੱਤੇ ਕਿਰਪਾ ਦੇਖਣੀ ਚਾਹੁੰਦੇ ਨੇ, ਪਰ ਸਤਿਗੁਰੂ ਕਹਿੰਦੇ ਤੁਸੀਂ ਜਿਹੜੇ ਆਪਣੇ ਮਨ ਦੀ ਮੱਤ ਹੈ ਇਹਨੂੰ ਇੱਕ ਪਾਸੇ ਰੱਖ ਕੇ ਅਤੇ ਸਿਰਫ ਗੁਰੂ ਦਾ ਉਪਦੇਸ਼ ਲੈ ਕੇ ਹੀ ਤੁਰਦੇ 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 ਸਫਲਤਾ ਪਾ ਸਕਦੇ ਹੋ, ਆਪਾਂ ਆਪਣੇ ਮਨ ਦੀ ਮੱਤ ਨਾਲ ਨਹੀਂ। ਮੇਰਾ ਕੰਮ ਹੈ ਪੜ੍ਹ ਕੇ ਸੁਣਾ ਦੇਣਾ ਕਿ ਗੁਰਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਕੀ ਬਚਨ ਕੀਤਾ, ਉਹਨਾਂ ਦੇ ਮੁਤਾਬਕ ਮੈਂ ਵੀ ਕੋਸ਼ਿਸ਼ ਕਰਨੀ ਹੈ ਕਿ ਮੈਂ ਵੀ ਚੱਲਾਂ, ਤੁਸੀਂ ਵੀ ਕੋਸ਼ਿਸ਼ ਕਰੋ ਕਿ ਅਸੀਂ ਵੀ ਚੱਲੀਏ। ਜਿੰਨਾ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਉਹਦੇ ਉੱਤੇ ਪਹਿਰਾ ਦੇਵਾਂਗੇ ਉਹ ਸਾਰਿਆਂ ਨਾਲੋਂ ਵਧੀਆ। ਇਹ ਜਿਹੜੀ ਹਉਮੈ ਦਾ ਤਿਆਗ ਹੈ, ਵਿਕਾਰਾਂ ਦਾ ਤਿਆਗ ਹੈ, ਆਹ ਚੀਜ਼ ਦਾ ਤਿਆਗ ਹੈ, ਉਹਦਾ ਤਿਆਗ ਹੈ, ਕਿੰਨੀਆਂ ਅਲਾਮਤਾਂ ਆਪਣੇ ਸਰੀਰ ਵਿੱਚ ਨੇ, ਸਾਰਾ ਕੁਛ ਜਿੰਨਾ ਵੀ ਆਪਾਂ ਜੋ ਗਿਣਦੇ ਹਾਂ ਬਹੁਤ ਔਖਾ ਲੱਗਦਾ ਕਰਨਾ, ਪਰ ਇੱਕ ਗੁਰੂ ਸਾਹਿਬ ਚੀਜ਼ ਕਹਿੰਦੇ ਨੇ, ਕਹਿੰਦੇ ਜੇ ਥੋਤੋਂ ਨਹੀਂ ਹੁੰਦਾ ਨਾ ਕੁਛ ਫਿਰ ਤੁਸੀਂ ਨਾਮ ਹੀ ਜਪੀ ਜਾਓ ਬਸ। ਨਾਮ ਜਪਣ ਨਾਲ ਹਉਮੈ ਵੀ ਚਲੀ ਜਾਂਦੀ ਹੈ। ਦੇਖੋ ਇੱਕੋ ਹੀ ਦਵਾਈ ਹੈ ਇਹ, ਨਾਮ ਜਪਣ ਨਾਲ ਈਰਖਾ ਵੀ ਹਟ ਜਾਂਦੀ ਹੈ, ਨਾਮ ਜਪਣ ਨਾਲ ਸ਼ਾਂਤੀ ਵੀ ਆ ਜਾਂਦੀ ਹੈ, ਨਾਮ ਜਪਣ ਨਾਲ ਸੁੱਖ ਵੀ ਹੋ ਜਾਂਦੇ ਨੇ, ਨਾਮ ਜਪਣ ਨਾਲ ਸਾਰੇ ਘਰ ਦਾ ਹੀ ਸੁਧਾਰ ਹੋ ਜਾਂਦਾ, ਨਾਮ ਜਪਣ ਨਾਲ ਇੱਕੀ ਕੋਲਾਂ ਵੀ ਤਰ ਜਾਂਦੀਆਂ ਨੇ। ਇਸੇ ਕਰਕੇ ਪਿਛਲੀ ਵਾਰੀ ਆਪ ਜੀ ਨੂੰ ਮੂਲ ਮੰਤਰ ਦਾ ਇੰਨਾ ਅਭਿਆਸ ਲਾਇਆ ਸੀ, ਸਾਰਿਆਂ ਨੂੰ ਬੜਾ ਹੀ ਸੌਖਾ ਜਿਹਾ ਢੰਗ ਲਾਇਆ ਸੀ, ਚਾਰ ਚਾਰ ਮਾਲਾ ਵੀ ਰੋਜ਼ ਕਰੀ ਜਾਓ, ਵੀ ਅੱਠ ਕਰੀ ਜਾਓ, ਦਸ ਕਰੀ ਜਾਓ, ਇੰਨੇ ਇੰਨੇ ਢੰਗ ਦੇ ਨਾਲ। ਸੋ ਮੈਂ ਆਪਣੀ ਹਉਮੈ ਕਰਕੇ ਕਈ ਵਾਰ ਕੋਈ ਚੀਜ਼ ਤੁਸੀਂ ਇਹ ਨਾ ਕਿਹੋ ਵੀ ਇਹ ਹਉਮੈ 'ਚ ਆ ਕੇ ਦੱਸਦਾ, ਜਾਂ ਮੈਂ ਸਿਰਫ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਪ੍ਰੈਕਟੀਕਲ ਇਸ ਤਰ੍ਹਾਂ ਦਾ। ਜਦੋਂ ਅਸੀਂ ਮਹਾਂਪੁਰਖਾਂ ਨਾਲ ਸੀਗੇ ਉਦੋਂ 66 ਮਾਲਾ ਮੂਲ ਮੰਤਰ ਦੀਆਂ, ਇੱਕ ਸਹਿਜ ਪਾਠ ਹਫ਼ਤੇ ਬਾਅਦ ਦਾਸ ਭੋਗ ਪਾਉਂਦਾ ਸੀ। 66 ਮਾਲਾ ਰੋਜ਼ ਕਰਨੀਆਂ ਸੌਖੀਆਂ ਨੀਗੀਆਂ, ਇੱਕ ਸਹਿਜ ਪਾਠ ਦਾ ਭੋਗ ਹਫ਼ਤੇ ਬਾਅਦ ਪਾਉਣਾ, ਤੁਸੀਂ ਦੇਖੋ ਤਾਂ ਹਫ਼ਤੇ ਬਾਅਦ ਭੋਗ ਪਾ ਕੇ 200 ਪੱਤਰਾ ਰੋਜ਼ ਕਰਨਾ ਮਹਾਰਾਜ ਦਾ। ਉਹ ਫਿਰ ਇਵੇਂ ਚੀਜ਼ਾਂ ਨਹੀਂ ਪ੍ਰਗਟ ਹੁੰਦੀਆਂ ਸਾਰੀਆਂ, ਕਿਰਪਾ ਇਵੇਂ ਨਹੀਂ ਹੁੰਦੀ ਹੈ। ਉਹ ਜਦੋਂ ਆਪਾਂ ਇੰਨਾ ਇੰਨਾ ਅਭਿਆਸ ਕਰਦੇ ਹਾਂ, 32 ਮਾਲਾ ਤਾਂ ਸਾਡੇ ਲਈ ਸੁਭਾਵਿਕ ਹੀ ਆ, ਬੱਤੀ ਮਾਲਾ ਕਿਹੜੀਆਂ ਔਖੀਆਂ, ਜਦੋਂ ਆਪਣਾ ਅਭਿਆਸ ਹੀ ਬਣ ਜਾਂਦਾ ਹੈ। ਉਹ ਆਮ ਘਰ ਜਦੋਂ ਅਸੀਂ ਵਿਹਲੇ ਹੁੰਦੇ ਹਾਂ, 3 ਘੰਟੇ ਸਵੇਰੇ 2 ਸ਼ਾਮ ਨੂੰ ਲੱਗਦੇ ਸਾਰੇ, 10 ਮਿੰਟ 'ਚ 1 ਮਾਲਾ ਹੋ ਜਾਂਦੀ ਹੈ। ਤੜਕੇ ਤੜਕੇ 3 ਘੰਟੇ ਲਾਓ, 2 ਘੰਟੇ ਸ਼ਾਮ ਨੂੰ 32 ਮਾਲਾ ਹੋ ਗਈਆਂ ਬਸ। ਅਤੇ ਜੇ ਇਹਨੂੰ ਪਹਾੜ ਬਣਾ ਲਓ ਗੱਲ ਨੂੰ, ਫਿਰ ਇਹ ਹੁੰਦੀਆਂ 4 ਮਾਲਾ ਨੂੰ ਆਪਾਂ ਜੇ ਰੋਣ ਲੱਗ ਪਏ, 8 ਮਾਲਾ ਨੂੰ, 10 ਮਾਲੇ ਬੜੀਆਂ ਔਖੀਆਂ ਨੇ। ਸਤਿਗੁਰੂ ਕਹਿੰਦੇ ਸਭ ਸੁੱਖ ਮੰਗ ਹੈ ਨਾਮ ਵਿਸਾਰੀ। ਕਹਿੰਦੇ ਮੇਰੇ ਕੋਲ ਮੰਗਣ ਨੂੰ ਤਾਂ ਸਾਰੇ ਜਾਣੇ ਦੇਖੋ ਸਾਰਾ ਕੁਛ ਹੀ ਮੰਗੀ ਜਾਂਦੇ ਨੇ, ਪਰ ਨਾਮ ਜਪਣ ਨੂੰ ਕੋਈ ਮੂਹਰੇ ਨਹੀਂ ਆਉਂਦਾ, ਤਿਆਰ ਹੀ ਨਹੀਂ ਹੁੰਦਾ ਨਾਮ ਜਪਣ ਨੂੰ। ਕਹਿੰਦੇ ਜੂਆ ਖੇਡਦੇ ਮੇਰੇ ਨਾਲ, ਐਸਾ ਜੱਗ ਦੇਖਿਆ ਜੂਆਰੀ, ਸਭ ਸੁੱਖ ਮੰਗ ਹੈ ਨਾਮ ਵਿਸਾਰੀ ਰਹਾਓ। ਅਦਿਸ਼ਟ ਦਿਸੈ ਤਾਂ ਕਹਿਆ ਜਾਏ, ਬਿਨ ਦੇਖੇ ਕਹਿਣਾ ਬਿਰਥਾ ਜਾਏ। ਅਦਿਸ਼ਟ ਦਿਸੈ, ਪਰਮੇਸ਼ਰ ਦਿਸ ਪਵੇ, ਉਸ ਵਿੱਚ ਆਸਤਕ ਭਾਵਨਾ ਹੋਵੇ ਤਾਂ ਉਹਦਾ ਜਸ ਕਥਨ ਕੀਤਾ ਜਾ ਸਕਦਾ। ਦੇਖੋ ਗੁਰੂ ਸਾਹਿਬ ਕਹਿੰਦੇ ਨੇ ਆਪਾਂ ਨੂੰ, ਆਪਾਂ ਕਹਿੰਦੇ ਰੱਬ ਦਿਖਦਾ ਤਾਂ ਹੈ ਨਹੀਂ, ਫਿਰ ਜਪੀਏ ਕਿਵੇਂ? ਸਤਿਗੁਰੂ ਕਹਿੰਦੇ ਪਰਮੇਸ਼ਰ ਦਾ ਦਿਸਣਾ ਇਹੀ ਹੈ ਜਿਹੜਾ ਆਸਤਕ ਭਾਵਨਾ ਧਾਰਨੀ ਕਿ ਰੱਬ ਹੈ, ਰੱਬ ਸਾਰਿਆਂ ਦਿਲਾਂ 'ਚ ਹੈ, ਆ ਸਾਫ ਥਾਂ ਰੱਬ ਹੈ, ਸਾਰੇ ਬ੍ਰਹਿਮੰਡ ਵਿੱਚ ਰੱਬ ਹੈ, ਸਾਰੇ ਦਰਖਤਾਂ ਵਿੱਚ, ਪਾਣੀ ਵਿੱਚ, ਜਲੇ ਹਰੀ ਥਲੇ ਹਰੀ, ਉਭੇ ਹਰੀ ਨਭੇ ਹਰੀ, ਜਲੇ ਜਲੇ ਹੈ ਥਲੇ ਹੈ, ਪੀਤ ਹੈ ਅਪੇ ਹੈ, ਪ੍ਰਭੂ ਹੈ ਅਜੂ ਹੈ, ਅਦੇਸ਼ ਹੈ ਅਪੇਸ਼ ਹੈ, ਕਿ ਸਰਬੱਤਰ ਦੇਸ ਹੈ, ਕਿ ਸਰਬੱਤਰ ਭੇਸ਼ ਹੈ, ਕਿ ਸਰਬੱਤਰ ਰਾਜਾ ਹੈ, ਕਿ ਸਰਬੱਤਰ ਸਾਜਾ ਹੈ, ਕਿ ਸਰਬੱਤਰ ਦੀਨਾ ਹੈ, ਕਿ ਸਰਬੱਤਰ ਲੀਨਾ ਹੈ, ਕਿੱਥੇ ਨਹੀਂ ਕਿਹਾ ਮਹਾਰਾਜ ਨੇ? ਜਿਹੜੇ ਮਨ ਦੇ ਅੰਦਰ ਆਸਤਕ ਹੋ ਕੇ ਚੱਲਣਾ, ਆਸਤਕ ਇਹਨੂੰ ਹੀ ਕਹਿੰਦੇ ਨੇ ਜਿਹੜਾ ਕਹਿੰਦਾ ਪਰਮੇਸ਼ਰ ਹੈ ਬਈ, ਇਹ ਗੱਲ ਠੀਕ ਆ ਵੀ ਮੇਰੇ ਅੰਦਰਲੀਆਂ ਅੱਖਾਂ ਨਹੀਂ ਖੁੱਲੀਆਂ ਦੇਖਣ ਵਾਲੀਆਂ ਹਾਲੇ, ਗੁਰੂ ਗ੍ਰੰਥ ਸਾਹਿਬ ਹੈ, ਕਦੇ ਮਨ 'ਚ ਸੋਚਿਆ ਵੀ ਹੈ? ਤਾਂਹੀਓ ਗੁਰੂ ਨਾਨਕ ਦੇਵ ਜੀ ਲਿਖਿਆ ਹੈ ਵੀ ਸੱਚ, ਇਸ ਗੱਲ ਉੱਤੇ ਜ਼ਿਆਦਾ ਟਿਕੋ। ਉਹ ਕਹਿਣ ਦਾ ਭਾਵ ਇਹ ਸੀ ਕਿ ਰੱਬ ਨੂੰ ਆਪਾਂ ਅੱਜ ਹੀ ਨਹੀਂ ਹੈ ਵੀ ਸੱਚ ਕਹਿੰਦੇ, ਆਦਿ ਸੱਚ ਆਦਿ ਕਾਲ ਤੋਂ, ਉਹ ਤਾਂ ਉਹਨੂੰ ਹੀ ਪਤਾ ਕਿ ਉਹ ਕਦੋਂ ਦਾ, ਕੌਣ ਕਹੇ ਤੂੰ ਕਦ ਕਾ। ਜੁਗਾਦ ਸੱਚ, ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਜੋ ਯੁੱਗਾਂ ਦੇ ਸ਼ੁਰੂ ਵਿੱਚ ਵੀ ਸੱਚ ਸੀ, ਤਾਂ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਆਉਣ ਵਾਲੇ ਸਮੇਂ ਵਿੱਚ ਵੀ ਉਹਨੇ ਸੱਚ ਹੀ ਹੋਣਾ। ਇਸ ਕਰਕੇ ਬਿਨ ਦੇਖੇ ਕਹਿਣਾ ਬਿਰਥਾ ਜਾਏ, ਬਿਨ ਦੇਖੇ ਦਾ ਮਤਲਬ ਹੁੰਦਾ ਆਸਤਕ ਭਾਵਨਾ ਧਾਰੇ ਤੋਂ ਬਿਨਾਂ ਨਾਸਤਕ ਹੋ ਕੇ ਕਹਿਣਾ ਰੱਬ ਕਿਹੜਾ ਹੈਗਾ, ਵਾਹਿਗੁਰੂ ਵਾਹਿਗੁਰੂ ਕਰਨ ਦਾ ਕੀ ਫਾਇਦਾ? ਜਾਂ ਆਪਾਂ ਉਈ ਕਰੀ ਜਾਈ ਵਾਹਿਗੁਰੂ 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 ਵਾਹਿਗੁਰੂ, ਤੇ ਮਨ ਅੰਦਰ ਇਹ ਗੱਲ ਨਾ ਲਿਆਈਏ ਵੀ ਉਹ ਹੈ, ਮਨ ਚ ਆਈ ਜਾਵੇ ਪਤਾ ਨਹੀਂ ਹੈ ਕਿ ਨਹੀਂ, ਉਈ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ, ਇਹ ਹੀ ਨਾਸਤਕ ਪੁਣਾ ਹੁੰਦਾ ਆਪਣਾ। ਵਾਹਿਗੁਰੂ ਨੂੰ ਸਿਰਫ ਹਾਜ਼ਰ ਨਾਜ਼ਰ ਜਾਣਨਾ ਹੀ ਆਸਤਕ ਭਾਵਨਾ ਹੈ, ਵਾਹਿਗੁਰੂ ਨੂੰ ਆਪਣੇ ਅੰਦਰੋਂ ਦੂਰ ਕਰ ਦੇਣਾ ਜੇ ਕਹਿਣਾ ਉਹ ਹੈ ਹੀ ਨਹੀਂ। ਇਹਦੇ ਤੋਂ ਮਹਾਰਾਜ ਕਹਿੰਦੇ ਆਸਤਕ ਭਾਵਨਾ ਧਾਰੇ ਤੋਂ ਬਿਨਾਂ ਵਾਹਿਗੁਰੂ ਕਹਿਣਾ ਬਿਰਥਾ ਹੀ ਚਲਿਆ ਜਾਂਦਾ ਆਪਣਾ, ਇਹ ਵੀ ਧਿਆਨ ਰੱਖਿਓ। ਵਾਹਿਗੁਰੂ ਕਹੋ ਤੇ ਜਾਣੋ ਵਾਹਿਗੁਰੂ ਹੈ, ਮੇਰੇ ਅੰਦਰ ਵੀ ਹੈ, ਮੇਰੇ ਬਾਹਰ ਵੀ ਹੈ, ਮੇਰੇ ਚਾਰੇ ਪਾਸੇ ਵਿਆਪਕ ਹੈ। ਮਹਾਰਾਜ ਫਿਰ ਦਿਸਦਾ ਕਿਉਂ ਨਹੀਂ? ਗੁਰਮੁਖ ਦੀਸੈ ਸਹਿਜ ਸੁਭਾਏ, ਸੇਵਾ ਸੁਰਤ ਏਕ ਲਿਵਲਾਏ। ਮਹਾਰਾਜ ਕਹਿੰਦੇ ਉਹ ਪਰਮਾਤਮਾ ਗੁਰਮੁਖਾਂ ਨੂੰ ਗੁਰਾਂ ਦੁਆਰੇ ਸਹਿਜ ਸੁਭਾਏ ਸੁਤੇ ਸਿੱਧੀ ਨਜ਼ਰ ਆਉਣ ਲੱਗ ਜਾਂਦਾ। ਆਉਣਾ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਆ, ਉਹਨੇ ਦੇਖਣਾ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਹੈ। ਕੋਈ ਲੋਕ ਕਹਿਣਗੇ ਦਿਖਾਓ ਰੱਬ ਕਿੱਥੇ ਹੈ, ਰੱਬ ਦੇਖਣ ਦਾ ਵਿਸ਼ਾ ਨਹੀਂ ਗਾ। ਜਦੋਂ ਆਪਾਂ ਅਭਿਆਸ ਕਰਾਂਗੇ, ਆਪਾਂ ਆਮ ਕਹਿ ਦਿੰਦੇ ਹਾਂ ਹਰੇਕ ਨੂੰ, ਜਿਵੇਂ ਕੋਈ ਅੰਮ੍ਰਿਤ ਛਕ ਲਿਆ ਮੇਰੇ ਵਰਗੇ ਨੇ, ਬਾਣੀ ਪੜ੍ਹੀ ਦੂਜੇ ਨੂੰ, ਅੰਮ੍ਰਿਤ ਛਕਾਓ ਜੀ ਇਹਨੂੰ, ਅੰਮ੍ਰਿਤ ਛਕੋ ਜੀ, ਇਹ ਗੱਲ ਨਹੀਂ ਕਹਿਣੀ। ਇਹਦਾ ਕੀ ਮਤਲਬ ਕਿ ਅੰਮ੍ਰਿਤ ਛਕੋ, ਉਹਨੂੰ ਤਾਂ ਪਤਾ ਹੀ ਨਹੀਂ ਕੁਛ ਕਿਸੇ ਗੱਲ ਦਾ। ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਚੀਜ਼ ਸਾਡੇ ਲਈ ਨਾਮ ਹੈ, ਸੇਵਾ। ਮੈਂ ਇਹ ਚੀਜ਼ 33 ਸਾਲਾਂ 'ਚ ਪ੍ਰਗਟ ਕੀਤੀ ਆਪਣੇ ਅੰਦਰ ਵੀ ਇਹ ਕਿੱਦਾਂ ਲਾਏ ਜਾਣ ਸਾਰੇ ਇਸ ਪਾਸੇ। ਜਦੋਂ ਬੰਦੇ ਦਾ ਅੰਦਰ ਮੈਲਾ, ਤੁਸੀਂ ਉੱਥੇ ਅੰਮ੍ਰਿਤ ਪਾਉਣ ਨੂੰ ਤਿਆਰ ਹੋਏ ਬੈਠੇ। ਪੰਜਾਬੀ ਦੀ ਇੱਕ ਕਹਾਵਤ ਹੈ, ਕਹਿੰਦਾ ਪੂਰਾ ਤੋਲੀ ਕਹਿੰਦਾ ਥੜੇ ਨਾ ਚੜੀ। ਬੰਦੇ ਦਾ ਤਾਂ ਅੰਦਰ ਮੈਲਾ, ਬੰਦੇ ਨੂੰ ਹੌਲੀ ਹੌਲੀ ਪਹਿਲਾਂ ਸੇਵਾ ਕਰਨ ਲਾਓ, ਸੇਵਾ ਕਰੇ ਉਹ, ਫਿਰ ਉਹ ਬੰਦਾ ਨਾਮ ਜਪੇ, ਫਿਰ ਉਹ ਬੰਦਾ ਸੰਗਤ ਵਿੱਚ ਬੈਠੇ, ਉਹਦੀ ਪਹਿਲਾਂ ਮੋਟੀ ਮੋਟੀ ਮੈਲ ਲਹੇ ਮਨ ਦੀ, ਉਹ ਫਿਰ ਹੌਲੀ ਹੌਲੀ ਕਥਾ ਸੁਣੇ, ਕੀਰਤਨ ਸੁਣੇ, ਉਹਨੂੰ ਮਾੜੀ ਸੋਝੀ ਤਾਂ ਪਵੇ ਪਹਿਲਾਂ। ਪਹਿਲਾਂ ਹੀ ਭਾਵਕ ਕਰਕੇ ਅੰਮ੍ਰਿਤ ਛਕਾਤਾ, ਇੱਥੇ ਜੀ 5000 ਬੰਦੇ ਨੇ ਅੰਮ੍ਰਿਤ ਛਕਿਆ, ਆਉਂਦੇ ਸਾਲ ਨੂੰ 2500 ਤਾਂ ਦੁਬਾਰਾ ਉਹੀ ਹੁੰਦਾ ਵਿੱਚ, ਫਿਰ ਕਿਉਂਕਿ ਉਹਨੇ ਛੱਡ ਵੀ ਬੈਠੇ ਹੋ, ਤਾਂ ਉਹਨਾਂ ਤਾਂ ਅੰਮ੍ਰਿਤ ਦਾ ਮਤਲਬ ਨਹੀਂ ਸੀ ਪਤਾ। ਅੰਮ੍ਰਿਤ ਦਾ ਪਹਿਲਾਂ ਮਤਲਬ ਲੱਭੋ, ਅੰਮ੍ਰਿਤ ਹੈ ਕੀ, ਇਹ ਮਿਲਦਾ ਕਿਹਨੂੰ ਆ, ਕਿੱਡੀ ਵੱਡੀ ਬਖਸ਼ਿਸ਼ ਹੁੰਦੀ ਮਹਾਰਾਜ ਦੀ। ਅੰਮ੍ਰਿਤ ਨੂੰ ਜੇ ਅਸੀਂ ਮਖੌਲ ਜਿਹਾ ਸਮਝ ਕੇ ਛਕਾਈ ਜਾਈਏ, ਛਕੀ ਜਾਈਏ, ਉਹਦਾ ਕੋਈ ਫਾਇਦਾ ਨਹੀਂ ਆ। ਪਹਿਲਾਂ ਗੁਰੂ ਵਾਲੇ ਬਣਨ ਤੋਂ ਪਹਿਲਾਂ ਦਿਲੋਂ ਗੁਰੂ ਵਾਲੇ ਬਣੋ। ਸਰੀਰਕ ਤੌਰ ਤੇ ਤਾਂ ਆਪਾਂ ਗੁਰੂ ਵਾਲੇ ਹੁਣੇ ਬਣਾ ਦਿੰਦੇ ਹਾਂ ਸਾਰਿਆਂ ਨੂੰ, ਗਾਤਰਾ ਪਾਓ ਕਿਰਪਾ, ਦੇਖਣ ਨੂੰ ਤਾਂ ਗੁਰੂ ਵਾਲਾ ਲੱਗਦਾ, ਦੇਖਣ ਨੂੰ ਤਾਂ ਲੱਗਦਾ ਬੜਾ ਗੁਰਸਿੱਖ ਹੈ, ਪਰ ਅੰਦਰੋਂ ਤਾਂ ਉਹ ਗੱਲ ਹੀ ਨਹੀਂ ਹੈ ਉਹਦੇ। ਉਹ ਗੱਲ ਨਾਮ ਨੇ ਪੈਦਾ ਕਰਨੀ ਹੈ। ਮੈਂ ਆਮ ਬੰਦੇ ਨੂੰ ਕਦੇ ਨਹੀਂ ਕਿਹਾ, ਮੇਰੇ ਕੋਲ ਬਹੁਤ ਬੰਦੇ ਆਉਣਗੇ ਕਿਹਾ ਜਾ ਵੀ ਹੋਵੇ, ਕਿਉਂਕਿ ਅੰਮ੍ਰਿਤ ਛਕਣ ਨੂੰ ਕਹਿੰਦੇ ਸਾਰ ਬੰਦਾ ਡਰਦਾ, ਦੌੜ ਜਾਂਦਾ, ਭੱਜ ਜਾਂਦਾ, ਫਸਾਊਗਾ ਮੈਨੂੰ ਇਹ, ਮੂੰਹ ਨੂੰ ਛਿੱਕੂ ਲਾ ਦੇਣਾ, ਖਾਣਾ ਪੀਣਾ ਬੰਦ ਕਰ ਦੇਵੇਗਾ ਮੇਰਾ ਇਹ। ਪਹਿਲਾਂ ਪਿਆਰ ਨਾਲ ਨਾਮ ਜਪਾਓ, ਨਾਮ ਜਪਦਿਆਂ ਜਪਦਿਆਂ ਮਨ ਦੀ ਮੈਲ ਦੂਰ ਹੁੰਦੀ ਆ। ਸੇਵਾ ਕਰਾਓ, ਸੋਝੀ ਪਾਓ, ਹੌਲੀ ਹੌਲੀ ਸਿੱਖਿਆ ਦਿਓ। ਖੁਦ ਕਹੇ ਬੰਦਾ ਆ ਕੇ ਮੈਂ ਜੀ ਅੰਮ੍ਰਿਤ ਛਕਣਾ, ਹੁਣ ਫਿਰ ਹੁੰਦਾ ਉਹ ਅੰਮ੍ਰਿਤਧਾਰੀ ਬਣਦਾ ਅੰਦਰੋਂ ਬਾਹਰੋਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਗੁਰਮੁਖ ਦੀਸੈ ਸਹਿਜ ਸੁਭਾਏ, ਸੇਵਾ ਸੁਰਤ ਏਕ ਲਿਵ ਲਾਏ। ਗੁਰ ਸੇਵਾ ਵਿੱਚ ਸੁਰਤ ਜੋੜ ਕੇ ਇੱਕ ਵਾਹਿਗੁਰੂ ਵਿੱਚ ਲਿਵ ਲਗਾਉਣਾ ਕਰੇ, ਫਿਰ ਗੁਰਾਂ ਦੁਆਰੇ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਨਾਲ ਸੁਭਾਵਕ ਹੀ ਉਹ ਦਿਖਣ ਲੱਗ ਜਾਂਦਾ। ਲਓ ਰੱਬ ਹੁਣ ਆਪਣੇ ਕੋਲੇ ਆ, ਗੁਰੂ ਸਾਹਿਬ ਆਪਣੇ ਕੋਲੇ ਹੈ, ਸਾਰਾ ਕੁਛ ਆਪਣੇ ਕੋਲੇ ਹੈ। ਤੁਸੀਂ ਦੱਸੋ ਤੁਹਾਨੂੰ ਦਿਖਦਾ? ਤੁਹਾਨੂੰ ਨਹੀਂ ਦਿਖਣਾ? ਇਹ ਸੰਗਤ ਵਿੱਚ ਪੰਜ ਚਾਰ ਬੰਦੇ ਬੈਠੇ, ਉਹਨਾਂ ਨੂੰ ਦਿਖਦਾ, ਉਹ ਸਾਰਾ ਕੁਝ ਦਿਖੀ ਜਾਂਦਾ ਉਹਨਾਂ ਨੂੰ, ਪਰ ਉਹ ਚੀਜ਼ ਤੁਹਾਡੀਆਂ ਅੱਖਾਂ ਅੱਗੇ ਪ੍ਰਗਟ ਹੀ ਨਹੀਂ ਹੋ ਰਹੀ। ਅੱਜ ਤੁਸੀਂ ਕਹਿਣਾ ਉਹ ਬੈਠਾ ਸਟੇਜ 'ਤੇ ਬੋਲੀ ਜਾਂਦਾ, ਐਵੇਂ ਗੱਲਾਂ ਮਾਰੀ ਜਾਂਦਾ। ਉਹ ਚੀਜ਼ ਨੂੰ ਤੁਸੀਂ ਆਪਣੀ ਮਿਹਨਤ ਨਾਲ ਪ੍ਰਗਟ ਕਰਨਾ। ਇਸੇ ਕਰਕੇ ਮੈਂ ਜ਼ੋਰ ਲਾ ਰਿਹਾ ਇਸ ਗੱਲ 'ਤੇ। ਮੈਂ ਕਈਆਂ ਨੂੰ ਪੁੱਛਿਆ ਵੀ ਜੋ ਮੈਂ ਇੱਥੇ ਕਥਾ ਵਿੱਚ ਸੁਣਾਉਣਾ ਸ਼ਾਮ ਦੀ ਸਵੇਰ ਦੀ ਕਥਾ 'ਚ, ਕਈ ਜਾਣੇ ਉਸ ਕਥਾ ਤੋਂ ਥੋੜ੍ਹਾ ਜਿਹਾ ਹੋਰ ਹੀ ਪ੍ਰਭਾਵਿਤ ਹੁੰਦੇ, ਹੋਰ ਤਰ੍ਹਾਂ ਨਾਲ ਹੁੰਦੇ ਨੇ। ਉਹ ਕਹਿੰਦੇ ਇਹਨਾਂ ਨੂੰ ਅਸਲ ਵਿੱਚ ਪਹਿਲਾਂ ਕਿਸੇ ਨੇ ਅਸਲੀਅਤ ਸੁਣਾਈ ਨਹੀਂ, ਸਾਰੇ ਪੁੱਠੀਆਂ ਚੀਜ਼ਾਂ ਸੁਣਾਉਂਦੇ ਰਹੇ ਇਹਨਾਂ ਨੂੰ। ਅਸਲੀਅਤ ਵਿੱਚ ਪ੍ਰਚਾਰ ਬਹੁਤ ਲੋਕ ਘੱਟ ਕਰਦੇ ਨੇ, ਉਹ ਹੋਰ ਹੀ ਤਰ੍ਹਾਂ ਦੀਆਂ ਦਵੈਸ਼ ਭਾਵਨਾ ਵਾਲੀਆਂ ਗੱਲਾਂ, ਇਧਰਲੀਆਂ ਉਧਰਲੀਆਂ ਗੱਲਾਂ, ਨਿੰਦਾ ਕਰ ਕਰਾ ਕੇ ਟਾਈਮ ਪੂਰਾ ਕੀਤਾ ਆਪਣੀ। ਜਿਹੜੀਆਂ ਗੱਲਾਂ ਤੁਹਾਨੂੰ ਪਸੰਦ ਨੇ ਉਹਨੇ ਉਹ ਸੁਣਾਉਣੀਆਂ, ਮੈਂ ਤੁਹਾਨੂੰ ਜਿਹੜੀਆਂ ਪਸੰਦ ਨੇ ਉਹ ਨਹੀਂ ਮੈਂ ਸੁਣਾਉਣੀ ਤੁਹਾਨੂੰ। ਜਿਹੜੀ ਗੁਰੂ ਗ੍ਰੰਥ ਸਾਹਿਬ ਨੂੰ ਪਸੰਦ ਹੈ ਮੈਂ ਉਹ ਗੱਲ ਸੁਣਾਉਣੀ ਤੁਹਾਨੂੰ, ਉਹ ਹੁਣ ਤੁਹਾਨੂੰ ਔਖੀ ਲੱਗਣੀ ਅਤੇ ਇਹ ਤਾਂ ਮੈਨੂੰ ਪਸੰਦ ਨਹੀਂ। ਪਰ ਭਾਈ ਤੁਹਾਡੀਆਂ ਪਸੰਦ ਵਾਲੀਆਂ ਗੱਲਾਂ ਨੂੰ ਅਸੀਂ ਕੀ ਕਰਾਂਗੇ? ਤੁਹਾਡੀ ਪਸੰਦ ਨੇ ਤਾਂ ਤੁਹਾਨੂੰ ਸਿੱਟ ਦੇਣਾ, ਤੁਹਾਨੂੰ ਤਾਂ ਹੋਰ ਬਹੁਤ ਕੁਝ ਪਸੰਦ ਆ, ਉਹਦੇ 'ਤੇ ਆਪਾਂ ਕੀ ਕਰਾਂਗੇ? ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਮਹਾਰਾਜ ਕਹਿੰਦੇ ਸੋ ਸਿੱਖ ਸਖਾ ਬੰਧਪ ਹੈ। ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਵੇਂ ਬੰਬੇ ਸੀ ਨਾ, ਸੰਤ ਕਰਤਾਰ ਸਿੰਘ ਜੀ ਖਾਲਸਾ ਸੀ, ਗੱਡੀ 'ਚ ਕੋਈ ਬੰਦਾ ਪ੍ਰੇਮੀ ਲੈ ਕੇ ਜਾ ਰਿਹਾ ਸੀ। ਸੰਤ ਕਹਿੰਦੇ ਵੀ ਕਿੰਨਿਆਂ ਕਿਤੇ ਨੌ ਆ ਗਏ ਅੰਮ੍ਰਿਤ ਛਕਣ ਨੂੰ। ਕਹਿੰਦੀ 500 ਜਾਣਾ ਤਿਆਰ ਹੋ ਗਿਆ ਦਾਦਰ ਗੁਰੂ ਘਰ 'ਚ ਅੰਮ੍ਰਿਤ ਸੰਚਾਰ। ਜਿਹੜਾ ਬੰਦਾ ਗੱਡੀ 'ਚ ਲਾਉਂਦਾ ਸੀ ਨਾ, ਉਹ ਕਹਿੰਦਾ ਬਾਬਾ ਜੀ ਬੰਦਾ ਤੇ 5000 ਅੰਮ੍ਰਿਤ ਛਕਣ ਨੂੰ ਤਿਆਰ ਹੈ। ਕਹਿੰਦੇ ਫਿਰ? ਕਹਿੰਦੇ ਥੋੜ੍ਹੀ ਮੀਟ ਦੀ ਖੁੱਲ ਦੇ ਦਿਓ। ਮਹਾਂਪੁਰਸ਼ ਹੱਸ ਕੇ ਕਹਿੰਦੇ ਸ਼ਰਾਬ ਦੀ ਵੀ ਦੇ ਦਿੰਦੇ ਫਿਰ ਤਾਂ? ਫਿਰ ਤਾਂ ਮੇਰਾ ਖਿਆਲ ਲੱਖ ਬੰਦਾ ਹੀ ਅੰਮ੍ਰਿਤ ਛਕ ਲਓ, ਫਿਰ 2 ਲੱਖ ਵੀ ਹੋ ਜੂਗਾ। ਕਹਿੰਦੇ ਤੈਨੂੰ ਇਹ ਪਸੰਦ ਆ, ਇਹ ਖੁੱਲ ਦੇ ਦਈਏ ਅਸੀਂ। ਉਹ ਇਹ ਖੁੱਲ ਦੇ ਕੇ ਤਾਂ ਲੋਕ ਤਾਂ ਪਹਿਲਾਂ ਹੀ ਖੁੱਲ ਤੋਂ ਬਿਨਾਂ ਹੀ ਇੰਨਾ ਕੁਛ ਖਾਈ ਜਾਂਦੇ ਨੇ, ਜੇ ਖੁੱਲ ਦੇ ਦੀ ਤਾਂ ਫਿਰ ਤਾਂ ਬਹੁਤ ਲੱਗ ਜਾਣਗੇ ਇਸ ਪਾਸੇ ਨੂੰ। ਸਹੀ ਗੱਲ ਨੂੰ ਆਪਾਂ ਗਲਤ ਕਹਿੰਦੇ ਹਾਂ ਅਤੇ ਗਲਤ ਨੂੰ ਆਪਾਂ ਸਹੀ ਕਹਿੰਦੇ ਹਾਂ। ਇਸ ਗੱਲ ਦਾ ਨਿਰਣਾ ਲਓ ਵੀ ਤੁਹਾਨੂੰ ਤਾਂ ਬਹੁਤ ਕੁਛ ਪਸੰਦ ਹੈ, ਪਰ ਜੋ ਤੁਹਾਨੂੰ ਪਸੰਦ ਹੈ ਉਹ ਗੁਰੂ ਸਾਹਿਬ ਨੂੰ ਪਸੰਦ ਨਹੀਂ ਹੈ। ਜਿਹੜੀ ਗੱਲ ਗੁਰੂ ਸਾਹਿਬ ਨੂੰ ਪਸੰਦ ਹੈ ਉਹ ਕਰੀਏ ਆਪਾਂ। ਅਸੀਂ ਤਾਂ ਤੁਹਾਡੇ ਆਖੇ, ਮਹਾਰਾਜ ਤੁਹਾਨੂੰ ਕੀ ਚੰਗਾ ਲੱਗਦਾ, ਅਸੀਂ ਤਾਂ ਉਹ ਮੰਨਾਂਗੇ। ਮੇਰੇ ਅੰਦਰ ਤਾਂ ਬਹੁਤ ਕੁਛ ਆਉਂਦਾ, ਮੈਂ ਤਾਂ ਕਹਿੰਦਾ 4 ਕ੍ਰੇਤਾਂ ਹੋਣੀ ਨਹੀਂ ਸੀ ਚਾਹੀਦੀਆਂ, ਮਾਫ਼ੀ ਰੱਖਦੇ, ਮੌਜਾਂ ਕਰਦੇ ਸਾਰੇ ਜਾਣੇ, 5 ਕਕਾਰ ਪਾਈ ਰੱਖਦੇ। ਬਹੁਤ ਲੋਕ ਐਸੇ ਨੇ ਜਿਹੜੇ ਕਕਾਰਾਂ ਨੂੰ ਵੀ ਘਟਾਈ ਜਾਂਦੇ ਨੇ। ਫਿਰ ਅਖੀਰ ਇੱਕ ਬੰਦਾ ਕਹਿੰਦਾ ਹੁਣ ਕੰਘੇ ਵਿੱਚ ਇੰਨਾ ਕੰਘਾ ਨਿਕਾਹ ਜਿਹਾ, ਉਹਦੇ ਵਿੱਚ ਕਹਿੰਦੇ ਇਹ 'ਚ ਕਿਰਪਾਨ ਵੀ ਹੈ, ਇਹਦੇ ਵਿੱਚ ਆਹ ਵੀ ਉਹ ਗਲ 'ਚ ਪਾਇਆ। ਮੈਂ ਕਿਹਾ ਇੰਨਾ ਕਸ਼ਹਿਰਾ ਵੀ ਹੁਣ ਪਾ ਲੈਣਾ ਸੀ ਵਿੱਚ ਹੀ, ਸਰ ਜਾਣਾ ਹੀ ਸਾਰਾ। ਹੋਰ ਸੌਖਾ ਕਰਨਾ, ਮੈਂ ਕਿਹਾ ਫੋਟੋ ਖਿੱਚ ਲਓ 5 ਕਕਾਰਾਂ ਦੀ, ਪਰਸ 'ਚ ਰੱਖ ਲਓ ਆਪਣੇ, ਆਈਡੈਂਟੀ ਕਾਰਡ ਹੋ ਜੂਗਾ ਤੁਹਾਡਾ। ਊਂ ਤਾਂ ਭਾਵੇਂ ਜਿਹਾ ਮਰਜ਼ੀ ਤੁਰੀ ਫਿਰ, ਮੈਂ ਖਾਲਸਾ ਦੇਖੋ ਮੇਰੇ ਕੋਲ ਕਕਾਰਾਂ ਦੀ ਫੋਟੋ ਹੈ, ਇਹ ਥੋੜ੍ਹੀ ਗੱਲ ਹੁੰਦੀ। ਇਸ ਕਰਕੇ ਆਪਾਂ ਨੂੰ ਜੋ ਪਸੰਦ ਆ ਉਹ ਛੱਡ ਦਿਓ, ਅੱਜ ਤੋਂ ਇਹ ਛੱਡ ਦਿਓ ਜੋ ਮੈਨੂੰ ਪਸੰਦ ਆ ਉਹ ਨਹੀਂ ਮੈਂ ਕਰਨਾ, ਜੋ ਮੇਰੇ ਸਤਿਗੁਰ ਨੂੰ ਪਸੰਦ ਆ ਮੈਂ ਉਹ ਕਰਨਾ। ਗੁਰੂ ਦੀ ਆਗਿਆ ਅਨੁਸਾਰ ਹੋ ਕੇ ਚੱਲੀਏ ਆਪਾਂ। ਸੁਖ ਮੰਗਤ ਦੁਖ ਆਗਲ ਹੋਏ, ਸਗਲ ਵਿਕਾਰੀ ਹਾਰ ਪਰੋਏ। ਮਨਮੁੱਖ ਜਿਹੜਾ ਬੰਦਾ ਕਹਿੰਦੇ ਸੁਖ ਮੰਗਦਾ ਪਰ ਉਹਨੂੰ ਦੁੱਖ ਆਗਲ ਤੋਂ ਭਾਵ ਬਹੁਤਾ ਜ਼ਿਆਦਾ ਦੁੱਖ ਹੀ ਪ੍ਰਾਪਤ ਹੁੰਦਾ। ਜਿਹੜਾ ਹੁਣ ਇੱਥੇ ਮਨਮੁੱਖ ਜਾਂ ਨਾਸਤਕ ਦੀ ਗੱਲ ਦੱਸੀ ਹੋਈ ਆ, ਜਿਹੜਾ ਰੱਬ ਨੂੰ ਤਾਂ ਹਾਜ਼ਰ ਨਾਜ਼ਰ ਮੰਨਦਾ ਨਹੀਂ, ਸੁਖ ਮੰਗਦਾ ਬਹੁਤੇ ਤੇ ਉਸ ਬੰਦੇ ਨੂੰ ਸੁਖ ਦੀ ਪ੍ਰਾਪਤੀ ਨਹੀਂ ਹੁੰਦੀ। ਆਪਣੇ ਵਿੱਚ ਦੇਖੋ ਸਾਰੀ ਦੁਨੀਆਂ ਬੈਠੀ ਆ, ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ, ਕਿਤੇ ਚਲੇ ਜਾਓ, ਮੈਂ ਨਹੀਂ ਜਾ ਕੇ ਦੇਖਿਆ ਕਿਤੇ ਵੀ ਕੋਈ ਸੁਖੀ ਬੈਠਾ। ਇੱਕ ਅੱਧਾ ਕੀ ਕਹਿਣਾ, ਦੋ ਚਾਰ ਬੰਦੇ ਕਿਤੇ ਸੁਖੀ ਬੈਠੇ ਨਾਮ ਜਪਣ ਨੂੰ ਜਾਂ ਕੋਈ ਪਿਛਲੀ ਪਰਾ ਲੱਭਦੀ ਚੰਗੀ ਹੋ ਗਈ। ਹਰੇਕ ਬੰਦੇ ਕੋਲ ਜੋ ਬਹਿੰਦੇ ਆ ਕਹਿੰਦੇ ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਆ ਤਾਂ ਗਏ ਆ ਪਰ ਮੱਥੇ ਦਾ ਲੇਖ ਕਿੱਥੋਂ ਮਿਟਣਾ। ਮੱਥੇ ਦਾ ਲੇਖ ਤਾਂ ਨਾਲ ਹੀ ਆਉਣਾ ਸੀ, ਨਾਲ ਮਸਤਕ ਦਾ ਲੇਖ ਤੁਹਾਡਾ ਨਾਲ ਹੀ ਰਹਿਣਾ, ਚਲੇ ਜਿੱਥੇ ਮਰਜ਼ੀ ਜਾਓ। ਸੁੱਖ ਮੰਗਤ ਦੁੱਖ ਆਗਲ ਹੋਏ, ਵਿਸ਼ੇ ਸੁੱਖ ਮੰਗਣ ਕਰਕੇ ਅੱਗੇ ਦੁੱਖ ਪ੍ਰਾਪਤ ਹੁੰਦਾ। ਕਹਿੰਦੇ ਮਨਮੁੱਖ ਸਾਰੇ ਵਿਕਾਰਾਂ ਰੂਪੀ ਹਾਰ ਨੂੰ ਆਪਣੇ ਗਲ ਵਿੱਚ ਪਰੋ ਰਿਹਾ, ਸਗਲ ਵਿਕਾਰੀ ਹਾਰ ਪਰੋਏ। ਸਾਰੇ ਵਿਕਾਰਾਂ ਦਾ ਹਾਰ ਪਰੋ ਕੇ ਤਾਂ ਆਪਾਂ ਗਲ ਚ ਪਾਇਆ ਹੋਇਆ ਤੇ ਮੰਗਦੇ ਆਪਾਂ ਮਹਾਰਾਜ ਕਹਿੰਦੇ ਸੁੱਖ ਹੈ। ਰੋਜ਼ ਹਰ ਕੋਈ ਬੰਦਾ ਆਪਣੇ ਚ ਸੁੱਖ ਮੰਗਦਾ, ਜਦੋਂ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਖੜਦਾ, ਹੇ ਮਹਾਰਾਜ ਸਾਡੇ ਘਰ ਸੁੱਖ ਸ਼ਾਂਤੀ ਹੋਵੇ, ਕੀ ਫਿਰ ਹੋ ਗਈ ਸੁੱਖ ਸ਼ਾਂਤੀ? ਏਦਾਂ ਨਹੀਂ ਹੋਣੀ। ਸਤਿਗੁਰੂ ਕਹਿੰਦੇ ਮੇਰੇ ਅਨੁਸਾਰ ਚੱਲ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕੱਲ ਕਲੇਸ਼ ਤਨ ਮਾਹੇ ਮਿਟਾਵੋ। ਕਹਿੰਦੇ ਸਿਮਰਨ ਕਰ ਤਾਂ ਸੁਖ ਮਿਲਣਾ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ। ਜਿੰਨਾ ਮਰਜ਼ੀ ਕਲਪੀ ਜਾਓ, ਰੌਲਾ ਪਾਈ ਜਾਓ, ਸ਼ਬਦ ਤੋਂ ਬਿਨਾਂ ਸੁਖ ਨਹੀਂ। ਜਿੰਨਾ ਤੁਸੀਂ ਰੌਲਾ ਪਾਉਂਦੇ ਹੋ ਸਾਰਾ ਦਿਨ ਵਿੱਚ, ਉਹਦੀ ਨਿੰਦਾ, ਉਹਦੀ ਨਿੰਦਾ, ਉਹਦੇ ਉਲਟ। ਪਹਿਲਾਂ ਵੀ ਇੱਕ ਦਿਨ ਮੈਂ ਦੱਸਿਆ ਸੀ, ਕੋਈ ਬੰਦਾ ਮੇਰੇ ਕੋਲ ਬਹਿ ਗਿਆ, ਉਹਨੇ ਦੋ ਘੰਟੇ ਆਪਣੇ ਘਰ ਦੀ ਸਾਰੀ ਮਿੱਥਿਆ ਸੁਣਾਈ। ਹੁਣ ਉਹ ਦੋ ਘੰਟੇ ਜਿਹੜਾ ਵੀ ਉਹਨੂੰ ਮਿਲ ਜਾਂਦਾ ਉਹਨੂੰ ਮਿੱਥਿਆ ਸੁਣਾਉਂਦਾ ਰੋਜ਼। ਮੈਂ ਕਿਹਾ ਪਾਠ ਕਰ ਲਿਆ ਕਰੋ, ਬਿਜ਼ੀ ਬਣੇ ਆ ਜੀ, ਟਾਈਮ ਨਹੀਂ। ਉਹ ਦੋ ਘੰਟੇ ਤਾਂ ਤੂੰ ਰੋਜ਼ ਸੁਣਾਉਂਦਾ ਹਰੇਕ ਬੰਦੇ ਨੂੰ ਆਪਣੀ ਮਿੱਥਿਆ। ਮੈਂ ਕਿਹਾ ਦੋ ਘੰਟੇ ਦੇ ਵਿੱਚ ਦੋ ਸੁਖਮਨੀ ਸਾਹਿਬ ਦੇ ਜੇ ਤੂੰ ਪਾਠ ਰੋਜ਼ ਕਰ ਲੈਣਾ, ਇੱਕ ਸਾਲ ਵਿੱਚ ਤੇਰੀ ਪ੍ਰੋਬਲਮ ਸਾਰੀ ਹੱਲ ਹੋ ਸਕਦੀ ਹੈ। ਤੂੰ ਦੋ ਘੰਟੇ ਰੋਜ਼ ਆਪਣੇ ਘਰ ਦਾ ਦੁੱਖ 100 ਸਾਲ ਸੁਣਾਈ ਜਾ ਲੋਕਾਂ ਨੂੰ, ਪ੍ਰੋਬਲਮ ਹੱਲ ਨਹੀਂ ਹੋਣੀ। ਮੇਰੇ ਪ੍ਰੈਕਟੀਕਲ ਤੋਂ ਲਾਭ ਲਓ, ਮਨ ਚ ਕਲਪਿਆ ਨਾ ਕਰੋ, ਆਹ ਨਹੀਂ ਹੋਇਆ, ਐ ਨਹੀਂ ਹੋਇਆ। ਜਦੇ ਸ਼ਬਦ ਸ਼ੁਰੂ ਕਰ ਦਿਓ ਪੜ੍ਹਨਾ, ਮੂਲ ਮੰਤਰ ਪੜ੍ਹੋ, ਦੁੱਖ ਹੈ ਤਾਂ ਹੋਰ ਚੀਜ਼ ਪੜ੍ਹੋ, ਸ਼ਬਦ ਪੜ੍ਹੋ। ਕਈ ਵਾਰ ਪਿਛਲਾ ਲੇਖ ਆ ਜਾਂਦਾ, ਉਹਦੇ ਨਾਲ ਦੁੱਖ ਸੁੱਖ ਆ ਜਾਂਦੇ, ਉਹ ਭਾਣਾ ਮੰਨਣ ਚ ਆ ਜਾਂਦੇ ਵੀ ਭਾਣਾ ਹੈ ਤੇਰਾ। ਗੁਰੂ ਸਾਹਿਬ ਜੀ ਨੂੰ ਸਾਰਾ ਕੁਝ ਦਿਖਦਾ, ਤੁਸੀਂ ਕਹੋ ਵੀ ਪਰਮਾਤਮਾ ਨੂੰ ਦਿਖਦਾ ਹੀ ਨਹੀਂ, ਉਹਨੂੰ ਸਾਰਾ ਦਿਖਦਾ, ਉਹ ਸਭ ਨੂੰ ਆਪਾਂ ਨੂੰ ਦੇਖਦਾ। ਕਿ ਸੈਟੇਲਾਈਟ ਇਸ ਵਕਤ ਸਾਰੀ ਧਰਤੀ ਨੂੰ ਦੇਖ ਨਹੀਂ ਰਹੀ? ਕਿਹੜੀ ਗੱਡੀ ਦਾ ਨੰਬਰ ਲੈਣਾ ਬੋਲੋ, ਕਿੱਥੇ ਬੰਦਾ ਫਿਰਦਾ ਤੁਰਿਆ ਕਿਆ ਪਤਾ ਨਹੀਂ? ਪਹਾੜਾਂ ਦੀਆਂ ਕੰਦਰਾਂ 'ਚ ਬੜੇ ਹੋਏ ਬੰਦੇ ਦਾ ਪਤਾ ਸੈਟੇਲਾਈਟ ਨੂੰ ਕਿਹੜਾ ਬੰਦਾ ਕਿੱਥੇ ਹੈ? ਮੋਬਾਈਲ ਵਿੱਚ ਹੀ ਸਿਸਟਮ ਲੱਗ ਗਿਆ ਹੁਣ ਤਾਂ, ਜਿਹਦਾ ਮੋਬਾਈਲ ਜਿੱਥੇ ਫਿਰਦਾ ਉੱਥੇ ਉਹ ਕੱਢ ਲੈਂਦੇ ਵੀ ਆਹ ਮੋਬਾਈਲ ਵਾਲਾ ਬੰਦਾ ਇੱਥੇ ਘੁੰਮ ਰਿਹਾ। ਕਿਆ ਸਿਸਟਮ ਹੈ ਤੁਹਾਡੇ ਟੀਵੀ ਦੇ ਵਿੱਚ? ਸਿਸਟਮ ਲੱਗਿਆ ਤੁਹਾਨੂੰ ਸਾਰਿਆਂ ਨੂੰ ਵਾਚ ਕਰ ਰਿਹਾ ਅਗਲਾ, ਤੇ ਰੱਬ ਨਹੀਂ ਵਾਚ ਕਰ ਸਕਦਾ? ਰੱਬ ਤਾਂ ਸਾਰਿਆਂ ਨੂੰ ਵਾਚ ਕਰਦਾ, ਰੱਬ ਤਾਂ ਆਪਾਂ ਸਾਰਿਆਂ ਨੂੰ ਰੋਜ਼ ਦੇਖਦਾ, ਕੀ ਕਰਦੇ ਨੇ, ਕੀ ਬੋਲਦੇ ਨੇ, ਕੀ ਸੋਚਦੇ ਨੇ, ਕੀ ਖਾਂਦੇ ਪੀਂਦੇ ਨੇ, ਇਹਦੇ ਅੰਦਰੋਂ ਭਾਵਨਾ ਕਿਹੋ ਜਿਹੀ, ਬਾਹਰੋਂ ਕਿਹਾ ਜਾ, ਮੂੰਹ ਚੋਂ ਕੀ ਬੋਲਦਾ, ਅੰਦਰੋਂ ਕੀ ਆ ਇਹ, ਕੀ ਉਹਨੂੰ ਪਤਾ ਹੀ ਨਹੀਂ? ਆਪਾਂ ਉਹਨੂੰ ਨਿਆਣਾ ਸਮਝਿਆ ਹੋਇਆ। ਆਪਾਂ ਰੱਬ ਨੂੰ ਰੋਜ਼ ਧੋਖਾ ਦਿੰਦੇ ਹਾਂ, ਗੁਰੂ ਸਾਹਿਬ ਨੂੰ ਰੋਜ਼ ਧੋਖਾ ਦਿੰਦੇ, ਮੂੰਹ ਚੋਂ ਕੁਛ ਬੋਲਦੇ ਹਾਂ, ਅੰਦਰ ਕੁਛ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਏਕ ਬਿਨਾਂ ਝੂਠੇ ਮੁਕਤ ਨਾ ਹੋਏ, ਕਰ ਕਰ ਕਰਤਾ ਦੇਖੈ ਸੋਏ। ਇੱਕ ਨਾਮ ਜਪਣ ਤੋਂ ਬਿਨਾਂ ਝੂਠੇ ਪਦਾਰਥਾਂ ਵਿੱਚ ਲੱਗਣ ਕਰਕੇ ਪੁਰਸ਼ ਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦੇ ਕੀਤੇ ਹੋਏ ਕਰਤੱਬਾਂ ਨੂੰ ਕਰਤਾ ਪੁਰਖ ਆਪ ਦੇਖਦਾ। ਇੱਕ ਮੈਨੂੰ ਬਹੁਤ ਮਹਾਰਾਜ ਤੇ ਕਿਰਪਾ ਲੱਗਦੀ, ਸੱਚੇ ਪਾਤਸ਼ਾਹ ਬਹੁਤ ਸਾਡੇ ਤੇ ਕਿਰਪਾ ਕਰਦੇ ਆ, ਮਹਾਰਾਜ ਦੀ ਬੜੀ ਮਿਹਰ ਹੈ ਇਸ ਗੱਲ ਦੀ, ਤੁਸੀਂ ਵੀ ਦੇਖਦੇ ਹੋ। ਮੈਂ ਬਿਨਾਂ ਦੇਖਿਆ ਪੰਗਤੀ ਪਹਿਲਾਂ ਜੋ ਬੋਲਿਆ ਸੀ ਉਹ ਪੰਗਤੀ ਸਾਹਮਣੇ ਆ ਗਿਆ। ਲੋ ਇਹਦਾ ਸਤਿਗੁਰੂ ਸੱਚੇ ਪਾਤਸ਼ਾਹ ਆਪ ਕਿਰਪਾ ਕਰਦੇ ਆ। ਮੈਂ ਤਾਂ ਇਹ ਚੀਜ਼ ਦੱਸਣੀ ਸੀ, ਪਹਿਲਾਂ ਦੱਸੀ ਤਾਂ ਮਹਾਰਾਜ ਪੰਗਤੀ ਜੀ ਉਹ ਚੀਜ਼ ਕਹਿੰਦੇ ਨੇ, ਕਹਿੰਦੇ ਉਹ ਕਰਤਾ ਪੁਰਖ ਆਪ ਹੀ ਸਾਰੀ ਦੁਨੀਆਂ ਨੂੰ ਦੇਖੀ ਜਾ ਰਿਹਾ, ਪੈਦਾ ਕਰਕੇ ਫਿਰ ਪਾਲਣਾ ਕਰਦਾ, ਕਰਤਾਰ ਕਰਤਾਰ ਦਾ ਜਾਪ ਕਰਦਾ, ਉਹ ਪੁਰਸ਼ ਵਾਹਿਗੁਰੂ ਨੂੰ ਦੇਖ ਲੈਂਦਾ ਜਿਹੜਾ ਨਾਮ ਜਪਦਾ। ਤ੍ਰਿਸ਼ਨਾ ਅਗਨ ਸ਼ਬਦ ਸੁਝਾਏ, ਦੂਜਾ ਭਰਮ ਸਹਿਜ ਸੁਭਾਏ। ਗੁਰੂ ਉਪਦੇਸ਼ ਦੁਆਰਾ ਤ੍ਰਿਸ਼ਨਾ ਦੀ ਅਗਨੀ ਨੂੰ ਬੁਝਾਉਣਾ ਕਰੇ ਤਾਂ ਜਿਹੜਾ ਦਵੈਸ਼ ਭਾਅ ਤੇ ਭਰਮ ਸੁੱਤੇ ਸਿੱਧ ਨਸ਼ਟ ਹੋ ਜਾਂਦੇ ਨੇ। ਗੁਰਾਂ ਵਿੱਚ ਭਾਏ ਸ੍ਰੇਸ਼ਟ ਪ੍ਰੇਮ ਕਰਨ ਨਾਲ ਜਿਹੜਾ ਦਵੈਸ਼ ਭਾਵ ਹੈ ਸਾਡਾ ਨਸ਼ਟ ਹੋ ਜਾਂਦਾ। ਤ੍ਰਿਸ਼ਨਾ ਅਗਨ ਸ਼ਬਦ ਬੁਝਾਏ, ਤ੍ਰਿਸ਼ਨਾ ਦੀ ਅਗਨੀ ਸ਼ਬਦ ਨਾਲ ਹੀ ਬੁਝਦੀ ਆ। ਆਪਣੇ ਅੰਦਰ ਹਮੇਸ਼ਾ ਇੱਕ ਲੋਰ ਜੀ ਲੱਗੀ ਰਹਿੰਦੀ ਆ, ਹਮੇਸ਼ਾ ਤ੍ਰਿਸ਼ਨਾ ਕਿ ਨਹੀਂ ਪੈਸੇ ਆ ਜਾਣ ਫਿਰ ਵੀ ਹੁੰਦਾ ਥੋੜੇ ਆ, ਹੋਰ ਆ ਜਾਣ ਹੋਰ ਆ ਜਾਣ ਹੋਰ ਆ ਜਾਣ, ਇਹ ਬ੍ਰੇਕ ਨਹੀਂ ਲੱਗਦੀ। ਜਿਵੇਂ ਪਹਾੜ ਤੋਂ ਗੱਡੀ ਦੀਆਂ ਬ੍ਰੇਕਾਂ ਫੇਲ ਹੋ ਜਾਣ, ਮੁਸ਼ਕਿਲ ਹੀ ਹੁੰਦਾ ਫਿਰ ਬਚਣਾ। ਫਿਰ ਤਾਂ ਕੋਈ ਸਿਆਣਾ ਡਰਾਈਵਰ ਗੇਅਰਾਂ 'ਚ ਪਾ ਕੇ ਤਾਂ ਭਾਵੇਂ ਰੋਕ ਲੈ ਗੱਡੀ। ਇਸੇ ਤਰ੍ਹਾਂ ਜੋ ਤ੍ਰਿਸ਼ਨਾ ਦੀ ਆਪਣੀ ਬ੍ਰੇਕ ਫੇਲ ਹੁੰਦੀ ਆ ਨਾ, ਫਿਰ ਬੰਦਾ ਕਹਿੰਦਾ ਸਾਰੀ ਦੁਨੀਆਂ ਦੀ ਮਾਇਆ ਮੇਰੇ ਕੋਲ ਆ ਜੇ, ਇਹਨੂੰ ਬ੍ਰੇਕ ਲਾਉਣੀ ਪੈਂਦੀ। ਕਾਹਦੇ ਨਾਲ? ਸ਼ਬਦ ਨਾਲ। ਸ਼ਬਦ ਦੇ ਅਭਿਆਸ ਕਰਕੇ ਬ੍ਰੇਕ ਲੱਗਦੀ, ਤਾਂ ਜਾ ਕੇ ਮਨ ਟਿਕਾਓ ਚ ਆਉਂਦਾ। ਸੋਚ ਕਰ ਲਓ, ਵਿਚਾਰ ਕਰ ਲਓ। ਇੱਕ ਜ਼ਿੰਦਗੀ ਵਿੱਚ ਕੋਈ ਪੁਲਿਸ ਅਫੀਸਰ ਨੇ ਇੱਕ ਕਿਤਾਬ ਲਿਖੀ ਸੀ, ਭਗਤੀ ਬਹੁਤ ਸੀ ਉਹਦੀ, ਉਹ ਤਾਂ ਭਗਤੀ ਉੱਤੇ ਹੀ ਲਿਖੀ ਸੀ ਉਹਨੇ। ਉਹਨੇ ਇੱਕ ਗੱਲ ਲਿਖੀ ਸੀ ਉਹਦੇ 'ਚ ਕਿ ਆ ਸਾਨੂੰ ਜ਼ਿੰਦਗੀ ਦੇ ਵਿੱਚ ਇੱਕ ਨਿਸ਼ਾਨਾ ਰੱਖ ਲੈਣਾ ਚਾਹੀਦਾ ਸਾਰਿਆਂ ਨੂੰ। ਇੱਥੇ ਬਹੁਤ ਲੋਕਾਂ ਰੱਖੇ ਵੀ ਪਰ ਫੇਲ ਹੋ ਗਏ। ਬਹੁਤ ਲੋਕ ਜਦੋਂ ਇੱਥੇ ਆਏ ਸੀ, ਹਰੇਕ ਨੇ ਨਿਸ਼ਾਨਾ ਰੱਖਿਆ ਵੀ ਜਦੋਂ ਮੇਰੇ ਕੋਲ $20,000 ਇਕੱਠਾ ਹੋ ਗਿਆ ਨਾ, ਬਸ ਫਿਰ ਮੈਂ ਰੱਬ ਦਾ ਨਾਂ ਲੈਣਾ ਸ਼ੁਰੂ ਕਰ ਦੂੰਗਾ। ਉਹ ਕਹਿੰਦੇ $20,00,000 ਵੀ ਹੋ ਜੇ ਤਾਂ ਬ੍ਰੇਕਾਂ ਹੀ ਨਹੀਂ ਲੱਗਦੀਆਂ ਹੁਣ, ਫਿਰ ਵੀ ਕਹਿੰਦਾ ਚਲ ਹੋਰ ਇਕੱਠੇ ਕਰ ਲਈਏ। ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਤਾਂ ਇੱਕ ਨਿਸ਼ਾਨਾ ਰੱਖ ਲਓ ਵੀ ਜਦੋਂ ਮੇਰਾ ਘਰ ਬਾਰ ਬਣ ਗਿਆ, ਮੌਰਗੇਜ ਉੱਤਰ ਗਈ, ਬੱਚੇ ਆਪਣੇ ਕੰਮ ਸੈੱਟ ਹੋ ਗਏ, ਬਈ ਮੈਂ ਤਾਂ ਮਾਲਾ ਫੜ ਕੇ ਬਹਿ ਜਾਣੀ। ਬਸ ਜ਼ਿੰਦਗੀ ਦੇ ਐਂਡ ਤੱਕ ਤੁਹਾਡੀ ਤ੍ਰਿਸ਼ਨਾ ਤੁਹਾਡੇ ਨਾਲ ਹੀ ਤੁਰੀ ਜਾ ਰਹੀ ਹੈ, ਤਾਂ ਤੁਹਾਨੂੰ ਨਰਕਾਂ ਲੈ ਜਾਣਾ ਉਹਨੇ। ਫਿਰ ਤੁਸੀਂ ਉੱਥੇ ਜਾ ਕੇ ਫਿਰ ਜੋ ਸਤਿਗੁਰੂ ਨੂੰ ਪੁਕਾਰ ਕਰਨੀ ਹੈ, ਹੇ ਮਹਾਰਾਜ ਬਚਾਇਓ ਸੱਚੇ ਪਾਤਸ਼ਾਹ ਇੱਥੋਂ। ਮਹਾਰਾਜ ਕਹਿੰਦੇ ਮੈਂ ਤਾਂ ਤੈਨੂੰ ਕਿਹਾ ਸੀ ਆਪਣਾ ਹੱਥੀਂ ਆਪਣਾ ਆਪੇ ਹੀ ਕਾਸ ਸਵਾਰੀ ਹੈ, ਪਹਿਲਾਂ ਹੀ ਸਵਾਰ ਲੈਣਾ, ਆਪੇ ਬੀਜ ਆਪੇ ਹੀ ਖਾਹ। ਗੁਰਮਤੀ ਨਾਮ ਹਿਰਦੈ ਵਸਾਏ, ਸਾਚੀ ਬਾਣੀ ਹਰ ਗੁਣ ਗਾਏ। ਮਹਾਰਾਜ ਕਹਿੰਦੇ ਪਹਿਲਾਂ ਗੁਰੂ ਦੀ ਸਿੱਖਿਆ ਲਓ ਬੈਠ ਕੇ ਸੰਗਤ ਵਿੱਚ, ਫਿਰ ਨਾਮ ਨੂੰ ਹਿਰਦੇ 'ਚ ਵਸਾਓ, ਅਤੇ ਸੱਚੀ ਉਪਦੇਸ਼ ਬਾਣੀ ਦੁਆਰਾ ਫਿਰ ਹਰੀ ਦੇ ਗੁਣਾਂ ਨੂੰ ਗਾਓ। ਆਪਣਾ ਮੁੱਖ ਨਿਸ਼ਾਨਾ ਨਾਮ ਨੂੰ ਹਿਰਦੇ 'ਚ ਵਸਾਉਣਾ। ਆਪਾਂ ਜੇ ਮਨ ਦੇ ਅੰਦਰ ਇਹ ਧਾਰਨ ਕਰ ਲਈ ਕਿ ਨਾਮ ਨੂੰ ਮੈਂ ਹਿਰਦੇ 'ਚ ਵਸਾਉਣਾ, ਬਸ ਨਾਮ ਹਿਰਦੇ 'ਚ ਕਿਵੇਂ ਵਸਦਾ? ਜਪਣ ਨਾਲ। ਜਪਣਾ ਕਿਵੇਂ? ਭਾਵਨਾ ਨਾਲ, ਪ੍ਰੇਮ ਨਾਲ, ਸਹਿਜ ਨਾਲ। ਜੋ ਸੈਚਰਡੇ ਨੂੰ ਸ਼ਾਮ ਨੂੰ ਆਪਾਂ ਸਿਮਰਨ ਕਰਾਉਂਦੇ ਹਾਂ, ਕੋਸ਼ਿਸ਼ ਕਰਿਆ ਕਰੋ, ਆਇਆ ਕਰੋ ਉਹਦੇ ਵਿੱਚ। ਕੁਝ ਜ਼ਰੂਰੀ ਨਹੀਂ ਕਿ ਵਾਹਿਗੁਰੂ 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 ਤੇਜ਼ ਹੀ ਕਰਨਾ, ਇਕੱਲਾ ਇਕੱਲਾ ਅੱਖਰ ਬੋਲੋ। ਸੋ ਇਸ ਕਰਕੇ ਕਦੇ ਧਿਆਨ ਲਾ ਕੇ ਵੀ ਬੋਲੋ, ਵਾਹਿਗੁਰੂ, ਨਾਲ ਦਾ ਧਿਆਨ ਵੀ ਦਿਓ ਵਾਹਿਗੁਰੂ। ਹਿਰਦੇ 'ਚ ਨੂੰ ਆ ਰਿਹਾ ਕਿ ਨਹੀਂ? ਤਾਂ ਜੇ ਉਵੇਂ ਵਾਹਿਗੁਰੂ 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 ਕਹਿੰਦਾ, ਧਿਆਨ ਕਿਤੇ ਗਿਆ? ਆਸਤਕ ਭਾਵਨਾ ਰੱਖ ਕੇ ਕਿ ਤੂੰ ਮੇਰੇ ਕੋਲੇ ਹੈ। ਰੱਬ ਕਿਹੜਾ ਕਹਿੰਦਾ ਤੇਜ਼ ਤੇਜ਼ ਕਰ ਬਈ, ਮੈਂ ਤਾਂ ਖੁਸ਼ ਹੁੰਦਾ। ਉਹ ਕਹਿੰਦਾ ਪਿਆਰ ਨਾਲ ਕਰ, ਹੌਲੀ ਕਰ ਲੈ, ਕੋਈ ਗੱਲ ਨਹੀਂ, ਤੇਰੇ ਕੋਲ ਹੀ ਬੈਠਾ ਮੈਂ। ਕਿਹੜਾ ਮੈਂ ਕਿਹੜਾ ਕਿਤੇ ਦੂਰੋਂ ਆਉਣਾ? ਭਾਵਨਾ ਨਾਲ ਗਾਓ, ਤਨ ਮੈਂ ਸੱਚੋ ਗੁਰਮੁਖ ਭਾਓ, ਨਾਮ ਬਿਨਾ ਨਾਹੀ ਨਿਜ ਠਾਓ। ਗੁਰਮੁਖਾਂ ਦੇ ਸਰੀਰ ਵਿੱਚ ਸੱਚੇ ਵਾਹਿਗੁਰੂ ਦਾ ਪ੍ਰੇਮ ਗਿਆਨ ਹੈ, ਪ੍ਰੇਮ ਵੀ ਹੈ ਗਿਆਨ ਵੀ। ਕਿਉਂਕਿ ਕਾਨੂੰਨ ਇਹ ਹੈ ਕਿ ਵਾਹਿਗੁਰੂ ਨਾਮ ਜਪੇ ਤੋਂ ਬਿਨਾਂ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਨੇ ਨਾਮ ਜਪਣ ਨਾਲ ਸਰੂਪ ਦੀ ਪ੍ਰਾਪਤੀ, ਜਿਹੜਾ ਆਪਣੇ ਅੰਦਰ ਆਪਣਾ ਅਸਲ ਸਰੂਪ ਹੈ ਉਹਦੀ ਪ੍ਰਾਪਤੀ ਕਰਨੀ। ਜਿਵੇਂ ਕੋਈ ਬੰਦਾ ਗੱਲ ਕਰਦਾ, ਕਹਿੰਦਾ ਅੱਜ ਮੇਰੇ ਮਨ ਵਿੱਚ ਇਹ ਨਾ ਗੱਲ ਏਦਾਂ ਆਈ, ਮੈਂ ਕਿਹਾ ਕਿੱਥੇ ਹੱਥ ਲਾ ਰਿਹਾ? ਕਹਿੰਦਾ ਇੱਥੇ। ਮੈਂ ਕਿਹਾ ਇੱਥੇ ਕੀ ਹੈ? ਗੱਲ ਕਰਦਾ ਤੂੰ? ਕਹਿੰਦਾ ਮੇਰੇ ਮਨ ਵਿੱਚ। ਕਹਿੰਦਾ ਇੱਥੇ ਹੱਥ ਆਪੇ ਲੱਗਦਾ। ਮੈਂ ਕਿਹਾ ਇਹ ਕਿੱਦਾਂ ਲੱਗਦਾ? ਕਿਉਂਕਿ ਮਨ ਹੈ ਹੀ ਇੱਥੇ, ਆਪਣੇ ਅੰਦਰ ਮਨ ਜਿਹੜਾ ਇੱਥੇ ਹੀ ਆ, ਇੱਥੇ ਹਿਰਦਾ ਆਪਣਾ ਜਿੱਥੇ ਨਾਮ ਦਾ ਵਾਸਾ ਹੁੰਦਾ, ਜਿੱਥੇ ਮਨ ਨੇ ਆ ਕੇ ਅੰਦਰ ਜਾਣਾ ਟਿਕਣਾ। ਸਤਿਗੁਰੂ ਮਹਾਰਾਜ ਕਹਿੰਦੇ ਤਨ ਮੈਂ ਸੱਚੋ ਗੁਰਮੁਖ ਭਾਓ, ਨਾਮ ਬਿਨਾਂ ਨਾਹੀ ਨਿਜ ਠਾਓ। ਵਾਹਿਗੁਰੂ ਨਾਮ ਜਪੇ ਤੋਂ ਬਿਨਾਂ ਤੁਹਾਨੂੰ ਸਰੂਪ ਦੇ ਦਰਸ਼ਨ ਨਹੀਂ ਆਉਣੇ, ਕਿਉਂਕਿ ਅਸਲ ਜਿਹੜਾ ਆਪਣੇ ਅੰਦਰ ਸਰੂਪ ਹੈ ਆਤਮਾ, ਉਹਦਾ ਨਾਂ ਵੀ ਵਾਹਿਗੁਰੂ ਹੀ ਆ, ਅਤੇ ਜਿਹੜਾ ਬਾਹਰ ਦੇਖਦਾ ਇਹ ਵੀ ਵਾਹਿਗੁਰੂ ਹੀ ਹੈ। ਅਤੇ ਇਹਨਾਂ ਦੀ ਸੰਧੀ ਆਪਸ ਵਿੱਚ ਕਿਵੇਂ ਹੋਣੀ? ਦੋਨਾਂ ਦੀ ਆਤਮਾ ਅਤੇ ਪਰਮਾਤਮਾ ਦਾ ਸਲਿਊਸ਼ਨ, ਮਿਲਾਪ ਵਾਹਿਗੁਰੂ ਮੰਤਰ ਨਹੀਂ ਕਰਾਉਣਾ। ਵਾਹਿਗੁਰੂ ਜਦੋਂ ਪਿਆਰ ਨਾਲ ਜਪਿਆ, ਪਿਆਰ ਨਾਲ ਜਪਿਆ, ਅੰਦਰ ਵਸਦਾ ਗਿਆ ਵਾਹਿਗੁਰੂ ਮੰਤਰ, ਤੁਸੀਂ ਦੇਖੋਗੇ ਹੌਲੀ ਹੌਲੀ ਹੌਲੀ, ਜਿਵੇਂ ਸਵੇਰ ਪੂਰੀ ਰਾਤ 12-1 ਵਜੇ ਆਸ ਨਹੀਂ ਹੁੰਦੀ ਕਿ ਦਿਨ ਚੜੂਗਾ, ਪਰ ਜਦੋਂ ਦਿਨ ਚੜ੍ਹਨਾ ਸ਼ੁਰੂ ਹੁੰਦਾ ਉਦੋਂ ਹੈ ਇਹ ਤਾਂ ਹੁਣ ਚਾਨਣ ਜਿਹਾ ਹੋ ਵੀ ਚੱਲਿਆ। ਹੌਲੀ ਹੌਲੀ ਤਾਰੇ ਕਿੱਧਰ ਚਲੇ ਜਾਂਦੇ ਨੇ, ਚੰਦਰਮਾ ਕਿੱਥੇ ਚਲਿਆ ਜਾਂਦਾ, ਹੌਲੀ ਹੌਲੀ ਦਿਨ ਚੜ੍ਹ ਜਾਂਦਾ। ਇਸੇ ਤਰ੍ਹਾਂ ਹੀ ਗਿਆਨ ਹੋ ਜਾਂਦਾ ਬੰਦੇ ਨੂੰ, ਅਗਿਆਨਤਾ ਮਿਟ ਕੇ ਪ੍ਰਕਾਸ਼ ਹੋ ਜਾਂਦਾ, ਸਾਰਾ ਕੁਛ ਇਹਨਾਂ ਦੋ ਅੱਖਾਂ ਨਾਲ ਹੀ ਦਿਖੂਗਾ ਤੁਹਾਨੂੰ ਸਾਰਾ ਕੁਛ। ਪ੍ਰਤੱਖ ਦਿਖੂਗਾ। ਔਰ ਤੁਸੀਂ ਕਹੋਗੇ ਅਸੀਂ ਤਾਂ ਬੜੇ ਗਲਤ ਚੱਲਦੇ ਰਹੇ ਸਨ, ਅਸੀਂ ਤਾਂ ਉੱਦਾਂ ਹੀ ਮਖੌਲ ਸਮਝਦੇ ਇਹਨਾਂ ਗੱਲਾਂ ਨੂੰ, ਵੀ ਤਾਂ ਗੱਲਾਂ ਹੀ ਐਵੇਂ ਸੀਗੀਆਂ, ਗੱਲਾਂ ਐਵੇਂ ਉਵੇਂ ਕੋਈ ਨਹੀਂ ਗੀਆਂ। ਜੋ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਉਹ ਸੱਚ ਹੀ ਹੈ ਤਿੰਨਾਂ ਕਾਲਾਂ ਚ। ਪ੍ਰੇਮ ਪਰਾਇਣ ਪ੍ਰੀਤਮ ਰਾਓ, ਨਦਰ ਕਰੇ ਤਾਂ ਬੂਝੈ ਨਾਓ। ਗੁਰਮੁਖ ਪ੍ਰੇਮੀ ਪ੍ਰੀਤਮ ਰਾਓ ਪਰਮੇਸ਼ਰ ਦੇ ਪ੍ਰਾਇਣ ਆਸਰੇ ਰਹਿੰਦੇ ਨੇ। ਪ੍ਰਾਇਣ ਦਾ ਅਰਥ ਹੁੰਦਾ ਆਸਰੇ, ਪ੍ਰੀਤਮ ਰਾਓ ਦਾ ਮਤਲਬ ਪਰਮੇਸ਼ਰ। ਪ੍ਰੀਤਮ ਰਾਓ ਜੋ ਪਰਮੇਸ਼ਰ ਪ੍ਰੇਮੀਆਂ ਦੇ ਅਧੀਨ ਰਹਿੰਦਾ, ਦੋਨੋਂ ਗੱਲਾਂ ਆਪਸ ਵਿੱਚ ਨੇ। ਬਹੁਤ ਪਿਆਰ ਹੈ ਵਾਹਿਗੁਰੂ ਦਾ ਸਾਡੇ ਨਾਲ, ਸਾਡਾ ਵਾਹਿਗੁਰੂ ਨਾਲ। ਵਾਹਿਗੁਰੂ ਸਾਨੂੰ ਬਹੁਤ ਪਿਆਰ ਕਰਦੇ ਨੇ, ਸੰਗਤ ਨੂੰ, ਅਸੀਂ ਵਾਹਿਗੁਰੂ ਨੂੰ ਬਹੁਤ ਪਿਆਰ ਕਰਦੇ ਹਾਂ। ਗੁਰੂ ਸਾਹਿਬ ਜੀ ਦੀ ਕਿਰਪਾ ਦ੍ਰਿਸ਼ਟੀ ਕਰਨ ਇਹ ਜੀਵ ਨਾਮ ਨੂੰ ਸਮਝਦਾ, ਨਾਮ ਕੀ ਚੀਜ਼। ਮੈਂ ਇਸੇ ਗੱਲ ਤੇ ਤੁਹਾਨੂੰ ਬੇਨਤੀ ਕਰ ਕਰਕੇ ਜ਼ੋਰ ਲਾਉਣਾ ਕਿ ਤੁਸੀਂ ਅਸਲ ਖਜ਼ਾਨੇ ਤੱਕ ਨਹੀਂ ਪਹੁੰਚੇ। ਅਸਲ ਖਜ਼ਾਨਾ ਨਾਮ ਹੀ ਹੈ। ਆ ਜਿਹੜਾ ਆਪਣੇ ਕੋਲ ਜੇ ਚਾਰ ਪੈਸੇ ਇਕੱਠੇ ਹੋ ਗਏ, ਇਹ ਖਜ਼ਾਨਾ ਨਹੀਂ ਗਾ ਕੋਈ, ਇਹ ਤਾਂ ਦੁੱਖਾਂ ਦਾ ਘਰ ਹੈ। ਜਿੰਨੀ ਮਾਇਆ ਆ ਗਈ ਉਹਨੇ ਸੁੱਖ ਕਦੇ ਦਿੱਤਾ, ਇਹ ਦੁੱਖ ਹੀ ਦਿੰਦੀ ਹਮੇਸ਼ਾ। ਨਾਮ ਰੂਪ ਖਜ਼ਾਨੇ ਨੂੰ ਆਪਣੇ ਅੰਦਰੋਂ ਪ੍ਰਗਟ ਕਰੋ, ਹਿਰਦੇ ਚੋਂ ਦੇਖੋ, ਫਿਰ ਸੁੱਖ ਹੀ ਸੁੱਖ ਮਿਲਦਾ। ਮਾਇਆ ਮੋਹ ਸਰਬ ਜੰਜਾਲਾ, ਮਨਮੁਖ ਕੁਚੀਲ ਕੁਛਲ ਬਿਕਰਾਲਾ। ਮਾਇਆ ਦੇ ਮੋਹ ਕਰਕੇ ਜੀਵ ਨੂੰ ਸਾਰੇ ਬੰਧਨ ਪੈ ਰਹੇ ਨੇ। ਆਪ ਸਤਿਗੁਰੂ ਹੁਣ ਕਹਿੰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਆਪਾਂ ਪਹਿਲਾਂ ਕਹਿ ਦਿੰਦੇ ਹਾਂ ਉਹ ਮਾਇਆ ਫਿਰ ਪੰਕਤੀ ਚ ਕਹਿ ਦਿੰਦੇ ਨੇ। ਕਹਿੰਦੇ ਨੇ ਮਨਮੁਖ ਕੁਚੀਲ ਕੁਛਿਤ ਬਿਕਰਾਲਾ। ਮਨਮੁਖ ਤਨ ਕਰਕੇ ਕੁਚੀਲ ਪਵਿੱਤਰ ਹੈ, ਕੁਛਿਤ ਹੁੰਦੀ ਬੁੱਧੀ ਰੂਪੀ ਪ੍ਰਿਥਵੀ, ਖੋਟੀ ਹੋਣ ਕਰਕੇ ਬਿਕਰਾਲਾ ਹੁੰਦਾ, ਭਿਆਨਕ ਬਣ ਰਿਹਾ। ਸਤਿਗੁਰ ਸੇਵੇ ਚੁੱਕੈ ਜੰਜਾਲਾ। ਜੇ ਮਨਮੁਖ ਬੰਦਾ ਆਸਤਕ ਬਣ ਕੇ ਸਤਿਗੁਰ ਦੀ ਸੇਵਾ ਕਰਨ ਲੱਗ ਜੇ, ਸਾਰੇ ਜੰਜਾਲ ਮੁੱਕ ਜਾਣ। ਅੰਮ੍ਰਿਤ ਨਾਮ ਸਦਾ ਸੁੱਖ ਨਾਲਾ, ਪਰਮਾਤਮਾ ਦਾ ਨਾਮ ਅੰਮ੍ਰਿਤ ਸਦਾ ਹੀ ਸੁੱਖਾਂ ਦਾ ਨਾਲਾ, ਤੋਂ ਭਾਵ ਨਾਲ ਹੀ, ਆਪਣੇ ਹਮੇਸ਼ਾ ਨਾਲ ਹੀ। ਨਾਮ ਅੰਮ੍ਰਿਤ ਕਰਕੇ ਜੀਵ ਸਦਾ ਹੀ ਸੁੱਖਾਂ ਦਾ ਘਰ ਬਣ ਜਾਂਦਾ, ਉਹ ਸੁੱਖ ਸਾਡੇ ਨਾਲ ਹੀ ਹੈ। ਗੁਰਮੁਖ ਬੂਝੈ ਏਕ ਲਿਵਲਾਏ, ਨਿਜ ਘਰ ਵਾਸੈ ਸੱਚ ਸਮਾਏ। ਕਹਿੰਦੇ ਗੁਰਾਂ ਦੁਆਰੇ ਬੁੱਝ ਕੇ ਇੱਕ ਵਾਹਿਗੁਰੂ ਵਿੱਚ ਬਿਰਤੀ ਲਾਵੇ, ਪਹਿਲਾਂ ਗੁਰੂ ਸਾਹਿਬ ਰਾਹੀਂ ਸਮਝੇ ਗੱਲ ਨੂੰ, ਬੈਠ ਕੇ ਟਿਕਾਓ ਲਵੇ, ਤਾਂ ਅੰਤਰਮੁਖਤਾ ਰੂਪੀ ਨਿਜ ਘਰ ਵਿੱਚ ਵੱਸ ਕੇ ਸੱਤ ਸਰੂਪ ਵਿੱਚ ਸਮਾ ਜਾਂਦਾ ਜੀਵ। ਜੰਮਣ ਮਰਨਾ ਠਾਕਰ ਹਾਏ, ਪੂਰੇ ਗੁਰ ਤੇ ਇਹ ਮਤ ਪਾਏ। ਪੂਰਿਆਂ ਗੁਰਾਂ ਪਾਸੋਂ ਇਹ ਸ਼ੁਭ ਮਤੀ ਪ੍ਰਾਪਤ ਕਰੇ ਤਾਂ ਵਾਹਿਗੁਰੂ ਉਸ ਨੂੰ ਜੰਮਣ ਮਰਨ ਵੱਲੋਂ ਠਾਕਰ ਹਾਏ। ਕਹਿੰਦੇ ਨੇ ਮੁੰਡੇ ਦਾ ਠਾਕਾ ਲੱਗ ਗਿਆ, ਠਾਕਾ ਮਨ ਰੋਕਣਾ ਹੁੰਦਾ, ਮੰਨੇ ਮਾਰਗ ਠਾਕ ਨਾ ਪਾਏ, ਬਾਣੀ ਦਾ ਅੱਖਰ ਹੈ ਇਹ। ਜੰਮਣ ਮਰਨਾ ਠਾਕਰ ਹਾਏ। ਜੰਮਣ ਆਪਾਂ ਤੇ ਦੁਨੀਆਂ ਦੇ ਠਾਕੇ ਲਾਉਂਦੇ ਰਹਿਣੇ, ਰੱਬ ਨਾਮ ਜਪਣ ਨਾਲ ਜੰਮਣ ਮਰਨ ਦਾ ਹੀ ਠਾਕਾ ਲਾ ਦਿੰਦਾ। ਜਾ ਵੀ ਤੇਰਾ ਰੋਕ ਤਾਂ ਜੰਮਣਾ ਮਰਨਾ, ਮੌਜਾਂ ਕਰ, ਸੱਚਖੰਡ ਚ ਬੈਠ, ਨਿਕਲੇ ਜੰਜਾਲ ਚੋਂ ਬਾਹਰ। ਸਤਿਗੁਰੂ ਸਿੱਖ ਨੂੰ ਗੰਦਗੀ ਚੋਂ ਬਾਹਰ ਕੱਢ ਲੈਂਦੇ ਨੇ। ਕਥਨੀ ਕਥਾ ਨਾ ਆਵੇ ਓਰ, ਗੁਰ ਪੁੱਛ ਦੇਖਿਆ ਨਾਹੀ ਦਰ ਹੋਰ। ਸੰਸਾਰਕ ਕਥਨੀਆਂ ਦੇ ਕਥਨ ਨਾਲ ਪਰਮੇਸ਼ਰ ਦੇ ਜਿਹੜੇ ਗੁਣ ਨੇ, ਮਹਿਮਾ ਵਡਿਆਈ ਦਾ ਓਰ ਹੁੰਦਾ, ਓੜਕ ਨਹੀਂ ਆਉਂਦਾ, ਅੰਤ ਨਹੀਂ ਆਉਂਦਾ। ਮੈਂ ਆਪਣੇ ਗੁਰਾਂ ਤੋਂ ਪੁੱਛ ਕੇ ਦੇਖਿਆ ਕਿ ਸਤਸੰਗਤ ਜਾਂ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸੁੱਖਾਂ ਦਾ ਅਤੇ ਮੁਕਤੀ ਦਾ ਦਰਵਾਜ਼ਾ ਨਹੀਂ ਹੈ। ਸਤਿਗੁਰੂ ਹੀ ਆਪਾਂ ਸਾਰਿਆਂ ਨੂੰ ਮੁਕਤੀ ਦਿੰਦੇ ਨੇ। ਗੁਰੂ ਸਾਹਿਬ ਨਾਲ ਪਿਆਰ ਪਾਓ, ਦੁੱਖ ਸੁੱਖ ਭਾਣੈ ਤਿਸੈ ਰਜਾਏ, ਨਾਨਕ ਨੀਚ ਕਹਿ ਲਿਵਲਾਏ। ਰਜਾਏ ਹੁੰਦਾ ਪਰਮੇਸ਼ਰ ਦੇ ਭਾਣੇ ਵਿੱਚ ਜੀਵ ਨੂੰ ਦੁੱਖ ਸੁੱਖ ਆ ਕੇ ਪ੍ਰਾਪਤ ਹੁੰਦਾ। ਇਹ ਆਪਾਂ ਪਹਿਲਾਂ ਵੀ ਕਹਿ ਚੁੱਕੇ ਹਾਂ, ਆਪਾਂ ਨੂੰ ਬਹੁਤ ਸਰੀਰ ਨੂੰ ਤਕਲੀਫਾਂ ਆ ਜਾਂਦੀਆਂ, ਕੋਈ ਬੁਖਾਰ ਹੋ ਗਿਆ, ਕੋਈ ਸੱਟ ਵੱਜ ਗਈ, ਕੋਈ ਕੁਛ ਵੀ ਹੋ ਗਿਆ, ਇਹ ਉਹਦਾ ਭਾਣਾ ਹੈ, ਇਹ ਆਪਣਾ ਲੇਖ ਹੈ, ਇੱਕ ਚੀਜ਼ ਹੈ। ਲੇਖ ਤਾਂ ਉਹ ਭੁਗਤਾਉਂਦਾ ਸਿੱਖ ਨੂੰ, ਪਰ ਸੂਲੀ ਦੀ ਸੂਲ ਬਣਾ ਕੇ ਬਾਣੀ ਪੜ੍ਹਨ ਵਾਲੇ ਨੂੰ ਇੰਨੀ ਕਿਰਪਾ ਕਰਦਾ, ਉਹ ਬਿਲਕੁਲ ਹੀ ਸੌਖਾ ਜਿਹਾ ਕਰਕੇ ਲੰਘਾ ਛੱਡਦਾ ਉੱਥੋਂ, ਕਹਿੰਦੇ ਕੋਈ ਤਕਲੀਫ ਨਹੀਂ। ਜਦੋਂ ਭਾਈ ਗੌਰੇ ਨੂੰ 101 ਸਰਾਪ ਹੋਇਆ ਸੀ ਨਾ ਸੱਤਵੇਂ ਪਾਤਸ਼ਾਹ ਵੱਲੋਂ, ਉਦੋਂ ਮਹਾਰਾਜ ਨੇ ਜਦੋਂ ਫਿਰ ਉਹਨੇ ਸਾਡੀਆਂ ਮਾਤਾਵਾਂ ਨੂੰ ਬਚਾਇਆ, ਸੱਤਵੇਂ ਪਾਤਸ਼ਾਹ ਦੇ ਮਹਿਲਾਂ ਨੂੰ ਤੁਰਕ ਆ ਗਏ ਸੀ ਉਧਰੋਂ, ਸੱਤਵੇਂ ਪਾਤਸ਼ਾਹ ਖੁਸ਼ ਹੋ ਕੇ ਕਹਿੰਦੇ ਜਾ ਗੌਰਿਆ ਤੇਰੇ ਸਾਰੇ ਸਰਾਪ ਬਖਸ਼ੇ। ਕਹਿੰਦੇ ਨਾ ਮਹਾਰਾਜ, ਇੱਕ ਰਹਿਣ ਦਿਓ, ਸਿੱਖ ਕੀ ਕਹਿਣਗੇ ਜੇ ਦੁਨੀਆਂ ਕੀ ਕਹੂ ਵੀ ਇਹਦੇ ਗੁਰੂ ਦਾ ਸਰਾਪ ਪੂਰਾ ਹੀ ਨਹੀਂ ਹੋਇਆ। ਕਹਿੰਦੇ ਕਿਹੜਾ? ਕਹਿੰਦੇ ਮਹਾਰਾਜ ਮੈਂ ਸੂਲੀ ਤੇ ਚੜ੍ਹ ਕੇ ਮਰਾਂ। ਕਹਿੰਦੇ ਚੰਗਾ ਗੌਰਿਆ, ਸੂਲੀ ਤੇ ਚੜ੍ਹੇਗਾ, ਪਰ ਸੂਲੀ ਤੇ ਜਦੋਂ ਤੈਨੂੰ ਚੜ੍ਹਾਉਣਗੇ, ਚੜ੍ਹਾਈ ਪਹਿਲਾਂ ਹੀ ਕਰ ਜਾਏਗਾ, ਸੂਲੀ ਦੀ ਤਕਲੀਫ ਨਹੀਂ ਹੋਊ ਤੈਨੂੰ। ਸਤਿਗੁਰੂ ਤਾਂ ਇਹੋ ਜਿਹੇ ਨੇ ਕਿ ਸਿੱਖ ਨੂੰ ਤਕਲੀਫ ਹੋਣ ਹੀ ਨਹੀਂ ਦਿੰਦੇ, ਸਾਰੀ ਤਕਲੀਫ ਹੀ ਆਪਣੇ ਉੱਤੇ ਝੱਲ ਲੈਂਦੇ। ਮਹਾਰਾਜ ਸਮਰੱਥ ਬਹੁਤ ਨੇ, ਤੁਸੀਂ ਆਪਣੇ ਬੱਚੇ ਪਾਲੇ ਆ, ਮਾਂ ਬਾਪ ਬੱਚੇ ਦਾ ਦੁੱਖ ਜਰ ਨਹੀਂ ਸਕਦਾ,
ਮਾਂ ਕਹਿੰਦੀ ਹੇ ਰੱਬਾ ਇਹਦੇ ਨਾਲ ਤਾਂ ਮੈਨੂੰ ਦੁੱਖ ਆ ਜਾਂਦਾ, ਮੇਰੇ ਨਿਆਣੇ ਨੂੰ ਨਾ ਆਉਂਦਾ। ਮਾਂ ਤਾਂ ਇਉਂ ਅਰਦਾਸਾਂ ਕਰਦੀ ਆ, ਬਾਪ ਇਉਂ ਕਹਿੰਦਾ, ਕਿਉਂਕਿ ਜਦ ਨਿਆਣਾ ਬਿਮਾਰ ਹੁੰਦਾ ਆਪਣੇ ਟੱਬਰਾਂ 'ਚ ਆਮ ਹੁੰਦਾ, ਇੱਕਦਮ ਆਪਣਾ ਬਲੱਡ ਪ੍ਰੈਸ਼ਰ ਲੋਅ ਹੋ ਜਾਂਦਾ, ਬੱਚੇ ਨੂੰ ਸੱਟ ਵੱਜ ਜੇ ਮਾਂ ਦੀ ਜਾਨ ਨਿਕਲ ਜਾਂਦੀ ਆ, ਨਿਆਣਾ ਬੁਖਾਰ ਹੋ ਜੇ, ਮਾਂ ਬਾਪ ਕਈ ਮੈਂ ਦੇਖੇ ਦੋਨੋਂ ਹੀ ਲੰਮੇ ਪੈ ਜਾਂਦੇ ਨਾਲ ਹੀ, ਸਾਡਾ ਨਿਆਣਾ ਬਿਮਾਰ ਹੋ ਗਿਆ, ਹੌਸਲਾ ਹੀ ਛੱਡ ਜਾਂਦੇ ਆ। ਇੰਨਾ ਪਿਆਰ ਹੁੰਦਾ ਆਪਣਾ ਬੱਚੇ 'ਚ, ਅਤੇ ਕਿਹਾ ਗੁਰੂ ਸਾਹਿਬ ਦਾ ਪਿਆਰ ਨਹੀਂ ਸਾਡੇ ਨਾਲ, ਕਿਹਾ ਰੱਬ ਦਾ ਪਿਆਰ ਨਹੀਂ ਸਾਡਾ। ਸੱਚ ਜਾਣੋ, ਜਦੋਂ ਆਪਣੀ ਅੱਖਾਂ 'ਚੋਂ ਕਦੇ ਕਿਸੇ ਦੁੱਖ ਕਰਕੇ ਅੱਥਰੂ ਆਉਂਦੇ, ਗੁਰੂ ਸਾਹਿਬ ਦੇ ਅੱਖਾਂ 'ਚ ਵੀ ਆ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਮੇਰਾ ਨਿਆਣਾ ਰੋਂਦਾ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਗੁਰੂ ਸਾਹਿਬ ਆਪ ਸਾਡਾ ਦੁੱਖ ਝੱਲਦੇ ਨੇ। ਗੁਰੂ ਸਾਹਿਬ ਨਾਲ ਪਿਆਰ ਕਰੋ ਤੁਸੀਂ, ਗੁਰੂ ਸਾਹਿਬ ਨੂੰ ਛੱਡ ਕੇ ਨਾ ਜਾਓ, ਨਹੀਂ ਸਤਿਗੁਰੂ ਨੇ ਕਿਹਾ ਖੁਆਰ ਹੋਏ ਸਭ ਮਿਲੇਗੀ। ਅੱਜ ਸਾਰੀ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਤੇ ਹੋਰ ਹੀ ਤੁਰੀ ਫਿਰਦੀ ਆ। ਸਤਿਗੁਰੂ ਕਹਿੰਦੇ ਨੇ ਆਉਣਗੇ, ਮੁੜ ਕੇ ਹੌਲੀ ਹੌਲੀ ਆਉਣਗੇ, ਪਹਿਲਾਂ ਤਮਾਸ਼ਾ ਦੇਖ ਆਉਣ ਸਾਰੇ ਥਾਈਂ, ਕਿਤੇ ਜਦੋਂ ਕੁਛ ਵੀ ਨਾ ਮਿਲਿਆ ਘੁੰਮ ਘੁਮਾ ਕੇ ਇੱਥੇ ਹੀ ਆਉਣਾ ਪੈਣਾ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਨਾਨਕ ਨੀਚ ਕਹਿ ਲਿਵ ਲਾਏ। ਗੁਰੂ ਜੀ ਕਥਨ ਕਰਦੇ ਨੀਚ ਨਿਮਰਤਾ ਵਿੱਚ ਲਿਵ ਲਗਾ ਕੇ ਉਹਦੇ ਜਸ ਨੂੰ ਕਥਨ ਕਰੇ, ਪਰ ਇੱਥੇ ਸਤਿਗੁਰੂ ਪਤਾ ਕੀ ਕਰਦੇ, ਨਿਮਰਤਾ ਆਪਣੀ ਦਿਖਾਉਂਦੇ, ਕਿਉਂਕਿ ਪਹਿਲੀ ਪੰਕਤੀ 'ਚ ਕਹੇ ਹਉਮੈ ਛੱਡੋ। ਨਾਨਕ ਨੀਚ ਕਹਿ ਲਿਵ ਲਾਏ, ਆਪਣੇ ਆਪ ਨੂੰ ਉੱਦਾਂ ਮਹਾਰਾਜ ਨੀਚ ਲਿਖਦੇ ਨੇ, ਪਰ ਟਕਸਾਲੀ ਵਿਸ਼ਰਾਮ ਸਾਡਾ ਨਾਨਕ ਤੇ ਹੀ ਹੋ ਜਾਣਾ। ਨੀਚ ਕਹਿ ਲਿਵ ਲਾਏ, ਨਿਮਰਤਾ ਨਾਲ ਮਹਾਂਪੁਰਖਾਂ ਨੇ ਵੀ ਅਰਥ ਕਰਤੇ ਸੀ ਇਹਦੇ, ਕਹਿੰਦੇ ਆਪਾਂ ਤਾਂ ਨਾ ਕਹਿ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਨਾਨਕ ਨੀਚ ਕਹਿ ਵਿਚਾਰ, ਨਾਨਕ ਨੀਚ ਕਹਿ ਲਿਵ ਲਾਏ, ਕਹਿੰਦੇ ਮੈਂ ਤਾਂ ਨੀਵਾਂ ਜਾਈ ਹਾਂ ਭਾਈ, ਮੈਂ ਬਾਹਲਾ ਵੱਡਾ ਨੀਗਾ। ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਕਦੇ ਵੱਡਾ ਨਹੀਂ ਕਹਿੰਦੇ, ਉਹ ਆਪਾਂ ਨੂੰ ਨਿਮਰਤਾ ਸਿਖਾਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਇੱਕ ਅਸ਼ਟਪਦੀ ਦੇ ਰਾਹੀਂ ਗੌੜੀ ਰਾਗ 'ਚ ਆਪਾਂ ਨੂੰ ਉਪਦੇਸ਼ ਦਿੱਤਾ। ਆਪਾਂ ਕਹਿੰਦੇ ਫਲਾਨੇ ਥਾਂ ਗੁਰੂ ਨਾਨਕ ਦੇਵ ਜੀ ਗਏ, ਉੱਥੇ ਉਪਦੇਸ਼ ਕੀਤਾ ਉਹਨਾਂ ਨੇ, ਫਲਾਨੇ ਥਾਂ ਗਏ। ਹੁਣ ਵੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਇਹ ਉਪਦੇਸ਼ ਕਿਸੇ ਵਿਅਕਤੀ ਨੇ ਜਾਂ ਠਾਕਰ ਸਿੰਘ ਨੇ ਨਹੀਂ ਕੀਤਾ ਹੈ, ਇਹ ਗੁਰੂ ਨਾਨਕ ਸਾਹਿਬ ਦਾ ਹੀ ਉਪਦੇਸ਼ ਸੁਣਿਆ, ਉਹੀ ਬੋਲਦੇ ਨੇ। ਐਵੇਂ ਚੌਕਟਾ ਜਿਹਾ ਇੱਕ ਬੈਠਾ ਸਟੇਜ 'ਤੇ, ਆਪਾਂ ਨੂੰ ਕਹੇ ਇਹ ਬੰਦੇ ਨੇ ਉਪਦੇਸ਼ ਕੀਤਾ, ਇਹ ਬੰਦਾ ਕੌਣ ਹੁੰਦਾ, ਇਹ ਬੰਦੇ ਜੋਤ ਕਿਹਦੀ ਆ, ਇਹ ਸਰੀਰ ਕਿਹਦਾ, ਇਹ ਬੰਦਾ ਕੌਣ ਹੁੰਦਾ। ਸ਼ਬਦ ਨੇ ਉਪਦੇਸ਼ ਕੀਤਾ, ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ। ਤੁਸੀਂ ਇਹ ਕਹੋ ਅੱਜ ਮੈਨੂੰ ਗੁਰੂ ਨਾਨਕ ਸਾਹਿਬ ਨੇ ਜਿਹੜੀ ਸਿੱਖਿਆ ਤੇ ਮੈਂ ਕਮਾਉਣੀ ਹੈ, ਲਓ ਅੱਜ ਦਾ ਹੀ ਸ਼ਬਦ ਕਮਾ ਲਓ, ਬਹੁਤ ਹੈ, ਬਸ ਜੰਮਣ ਮਰਨਾ ਠਾਕਰਾ ਇਸੇ 'ਚ ਹੀ ਹੋ ਜਾਣਾ। ਪਰ ਜਦ ਆਪਾਂ ਕਮਾਉਂਦੇ ਹੀ ਨਹੀਂ, ਨਾ ਕਮਾਉਣ ਕਰਕੇ ਹੀ ਆਪਾਂ ਮਰ ਰਹੇ ਸਾਰੇ ਜਾਣੇ। ਜਦੋਂ ਆਪਾਂ ਉਪਦੇਸ਼ ਨੂੰ ਕਮਾਉਣ ਲੱਗ ਪਏ, ਉਹਦੇ ਉੱਤੇ ਅਮਲ ਕਰ ਲਿਆ, ਹਉਮੈ ਤਿਆਗਤੀ, ਦਵੈਸ਼ ਤਿਆਗਤੀ, ਨਾਮ ਜਪਣ ਲੱਗ ਪਏ, ਤ੍ਰਿਸ਼ਨਾ ਛੱਡ ਦਿੱਤੀ, ਸਤਿਗੁਰੂ ਮਹਾਰਾਜ ਦੀ ਐਸੀ ਬਖਸ਼ਿਸ਼ ਹੁੰਦੀ ਹੈ। ਨਾਲੇ ਸਾਰੀ ਦੁਨੀਆਂ ਦੇ ਵਿੱਚ ਕਿਹਾ ਤਿੰਨਾਂ ਲੋਕਾਂ ਵਿੱਚ ਵਡਿਆਈ, ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਧਰੂਪ ਪ੍ਰਹਿਲਾਦ ਦੀ ਸੋਭਾ ਅਜੇ ਤੱਕ ਚੱਲਦੀ ਹੈ, ਨਾਮਦੇਵ ਕਬੀਰ ਫਰੀਦ ਦੀ ਸੋਭਾ ਹੁਣ ਤੱਕ ਚੱਲਦੀ ਹੈ ਅਤੇ ਰਹਿਣੀ ਵੀ ਇੱਦਾਂ ਹੀ ਆ। ਬਾਬਾ ਦੀਪ ਸਿੰਘ ਦੀ ਸੋਭਾ ਫਿੱਕੀ ਨਹੀਂ ਪੈਣੀ, ਭਾਈ ਮਨੀ ਸਿੰਘ, ਭਾਈ ਦਿਆਲਾ ਜੀ ਦੀ ਸੋਭਾ ਫਿੱਕੀ ਨਹੀਂ ਪੈਣੀ, ਬਾਬਾ ਬੁੱਢਾ ਜੀ ਦੀ ਸੋਭਾ ਫਿੱਕੀ ਨਹੀਂ ਪੈਣੀ, ਕਿਉਂਕਿ ਜਿਹਨਾਂ ਨਾਮ ਜਪਿਆ, ਸੇਵਾ ਕੀਤੀ, ਉਹਨਾਂ ਦੀ ਸੋਭਾ। ਤੁਸੀਂ ਬਣ ਜਾਓ, ਤੁਹਾਡੇ ਕੋਲ ਮੌਕਾ, ਜੇ ਤੁਸੀਂ ਇਸ ਜਨਮ ਵਿੱਚ ਕੋਈ ਚਿਹੋ ਜਿਹਾ ਕੰਮ ਕਰ ਲਓ, ਰਹਿੰਦੇ ਯੁੱਗਾਂ ਤੱਕ ਤੁਹਾਡਾ ਨਾਂ ਰਹਿ ਜਾਊਗਾ, ਲੋਕ ਤੁਹਾਨੂੰ ਯਾਦ ਕਰਿਆ ਕਰਨਗੇ ਵੀ ਇੱਕ ਕਲਯੁੱਗ 'ਚ ਬੰਦਾ ਹੋਇਆ, ਜਦੋਂ ਹੁਣ ਸਤਯੁੱਗ ਆਊਗਾ ਫਿਰ ਵੀ ਬਈ ਉਦੋਂ ਕਲਯੁੱਗ 'ਚ ਇੱਕ ਬੰਦਾ ਹੋਇਆ ਸੀਗਾ, ਉਹਨੇ ਇੰਨਾ ਨਾਮ ਜਪਿਆ ਸੀ। ਆਹ ਸਤਯੁੱਗ 'ਚ ਧਰੂਪ ਪ੍ਰਹਿਲਾਦ ਹੋਏ ਨੇ, ਉਹਨਾਂ ਦਾ ਨਾਂ ਆਪਾਂ ਹੁਣ ਤੱਕ ਲਈ ਜਾਂਦੇ ਹਾਂ, ਜਿਨ੍ਹਾਂ ਨੇ ਨਾਮ ਲਿਆ ਉਹਨਾਂ ਦਾ ਨਾਮ। ਤੁਸੀਂ ਜੇ ਇੱਥੇ ਆ ਜਿੰਨੇ ਦੁਨੀਆਂ ਦੇ ਕੰਮ ਕੁੰਮ ਕਰਕੇ, ਚੜ੍ਹਾਈਆਂ ਵੀ ਕਰਕੇ, ਦਸਵੇਂ ਦਿਨ ਨੂੰ ਜਦੋਂ ਭੋਗ ਪੈਂਦਾ ਕੋਈ ਯਾਦ ਕਰਦਾ ਮੁੜ ਕੇ ਕਿਸੇ ਨੂੰ? ਕੋਈ ਨਹੀਂ ਕਰਦਾ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਨਾਮ ਜਪੋਗੇ ਤਾਂ ਤੁਹਾਡਾ ਨਾਂ ਰਹਿ ਜਾਊ ਦੁਨੀਆਂ 'ਚ, ਕੋਈ ਚੱਜ ਦਾ ਕੰਮ ਕਰ ਲਓ, ਸੇਵਾ ਕਰ ਲਓ, ਕੋਈ ਪੰਥ ਦੀ ਕੋਈ ਸੇਵਾ ਕਰ ਲਓ। ਤੇ ਆਪਣੇ ਘਰਾਂ ਨੂੰ ਵੀ ਦੇਖੀ ਜਾਂਦੇ ਰਹੇ ਨੇ ਹਰ ਵਕਤ, ਆਪਣੇ ਘਰਾਂ ਨੂੰ ਦੇਖ ਦੇਖ, ਘਰ ਤਾਂ ਏਡੇ ਏਡੇ ਉੱਚੇ ਮਹਿਲ, ਅਟਾਰੀਆਂ ਪਾ ਲਈਆਂ, ਤੇ ਪੰਥ ਉਹ ਥੱਲੇ ਪਿਆ, ਪੰਥ ਥੱਲੇ ਨੂੰ ਚਲ ਗਿਆ ਸਾਰਾ। ਇਸ ਕਰਕੇ ਪੰਥ ਦੀ ਚੜ੍ਹਦੀ ਕਲਾ ਲਈ ਕਰੋ ਜੋ ਕਰਨਾ, ਪੰਥ ਦੀ ਚੜ੍ਹਦੀ ਕਲਾ ਲਈ ਪਾਠ ਕਰੋ, ਅਰਦਾਸ ਕਰੋ, ਦਸਵੰਧ ਕੱਢ ਕੇ ਸੇਵਾ ਕਰੋ, ਅਰਦਾਸ ਕਰੋ, ਮਹਾਰਾਜ ਪੰਥ ਦੀ ਚੜ੍ਹਦੀ ਕਲਾ ਹੋਵੇ ਬਸ। ਜੇ ਪੰਥ ਦੀ ਚੜ੍ਹਦੀ ਕਲਾ ਤਾਂ ਆਪਣੀ ਸਾਰਿਆਂ ਦੀ ਚੜ੍ਹਦੀ ਕਲਾ, ਜੇ ਪੰਥ ਦੀ ਚੜ੍ਹਦੀ ਕਲਾ ਨਹੀਂ ਫਿਰ ਆਪਣੀ ਚੜ੍ਹਦੀ ਕਲਾ ਕਿਵੇਂ ਹੋਜੂਗੀ? ਹਰ ਇੱਕ ਜਿਹੜਾ ਕੋਈ ਮਿਲਦਾ ਫਤਿਹ ਬੁਲਾਉਂਦਾ, ਹੋਰ ਸੁਣਾਓ ਜੀ ਕੀ ਹਾਲ ਆ, ਕਹਿੰਦੇ ਚੜ੍ਹਦੀ ਕਲਾ ਜੀ, ਕਾਹਦੀ ਚੜ੍ਹਦੀ ਕਲਾ? ਕੋਈ ਚੜ੍ਹਦੀ ਕਲਾ ਨਹੀਂ ਹੈ ਹਾਲੇ, ਜਦੋਂ ਬਿਲਕੁਲ ਘਰ ਡੁੱਬਦਾ ਹੋਵੇ ਨਾ ਪਾਣੀ ਚ, ਚਾਰੇ ਪਾਸੇ ਪਾਣੀ ਆ ਜੇ ਤੇ ਤੁਸੀਂ ਕੋਠੇ ਤੇ ਖੜੇ ਕਹੀਏ ਚੜ੍ਹਦੀ ਕਲਾ ਜੀ, ਕਾਹਦੀ ਚੜ੍ਹਦੀ ਕਲਾ, ਘਰ ਤਾਂ ਡੁੱਬ ਰਿਹਾ, ਪਹਿਲਾਂ ਤਾਂ ਇਹਨੂੰ ਬਚਾਓ। ਪੰਥ ਡੁੱਬ ਰਿਹਾ, ਪੰਥ ਨੂੰ ਬਚਾਓ ਤੇ ਫੇਰ ਚੜ੍ਹਦੀ ਕਲਾ ਮੰਨਾਂਗੇ। ਹਲੇ ਤਾਂ ਕੋਈ ਹੱਸਣ ਵਾਲੀ ਤਾਂ ਕੋਈ ਗੱਲ ਹੀ ਹੈ ਨੀ ਗੀ, ਕਾਹਦਾ ਹੱਸਣਾ ਹਲੇ, ਹਲੇ ਕਾਹਦੀ ਰੋਟੀ ਸਵਾਦ ਲੱਗਣੀ ਹੈ। ਨਿਆਣੇ ਤਾਂ ਕੇਸ ਕਟਾਈ ਫਿਰਦੇ ਨੇ, ਅੰਮ੍ਰਿਤ ਛਕਣ ਨੂੰ ਕੋਈ ਤਿਆਰ ਨਹੀਂ, ਬਾਣੀ ਪੜ੍ਹਨ ਨੂੰ ਕੋਈ ਤਿਆਰ ਨਹੀਂ, ਇਹ ਕਾਹਦੀ ਚੜ੍ਹਦੀ ਕਲਾ। ਚੜ੍ਹਦੀ ਕਲਾ ਉਦੋਂ ਮੰਨਾਂਗੇ ਜਦੋਂ ਸਾਰੇ ਪੰਥ ਵਿੱਚ ਅੰਮ੍ਰਿਤਧਾਰੀ ਸਿੰਘ ਹੋਣ, ਨਾਮ ਜਪਣ ਵਾਲੇ ਹੋਣ, ਬਾਣੀ ਪੜ੍ਹਨ ਵਾਲੇ ਹੋਣ, ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋਣ, ਉਦੋਂ ਮੰਨਾਂਗੇ ਪੰਥ ਦੀ ਚੜ੍ਹਦੀ ਕਲਾ ਹੋਣ ਹੋਈ ਹੈ। ਇਸ ਕਰਕੇ ਸਾਰੀ ਸੰਗਤ ਪੰਥ ਦੀ ਚੜ੍ਹਦੀ ਕਲਾ ਹੀ ਸੋਚਿਆ ਕਰੋ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।